ਤੇ ਨੇ। ਵੈਸਟ ਬੰਗਾਲ ਦੀ ਚੀਫ ਮਿਨਿਸਟਰ ਮਮਤਾ ਬੈਨਰਜੀ ਨੇ ਕਿਹਾ ਹੈਗਾ ਕਿ ਜੇ ਸਰਕਾਰ ਜਿਹੜੀ ਹੈਗੀ ਹੈ ਉਹ ਐਡਮਿਨਿਸਟ੍ਰੇਸ਼ਨ ਆਫ ਰਾਵਣ ਹੈਜ਼ ਕ੍ਰੋਸਡ ਆਲ ਲਕਸ਼ਮਣ ਰੇਖਾਸ। ਮਮਤਾ ਬੈਨਰਜੀ ਨੇ ਕਿਹਾ ਹੈਗਾ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਸੈਂਟਰ ਦੀ ਸਰਕਾਰ ਨੂੰ ਜਲਦੀ ਹੀ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ, ਦਿੱਕਤਾਂ ਬਹੁਤ ਵੱਧ ਰਹੀਆਂ ਨੇ। ਰਾਜਸਥਾਨ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਔਰ ਉਹਨਾਂ ਨੇ ਕਿਹਾ ਹੈਗਾ ਕਿ ਜੋ ਇਸ ਵੇਲੇ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ, ਰਾਜਸਥਾਨ ਦੀ ਸਰਕਾਰ ਇਹਦਾ ਪੂਰੀ ਤਰ੍ਹਾਂ ਸਮਰਥਨ ਕਰੇਗੀ। ਔਰ ਇੱਥੇ ਅਸੀਂ ਦੱਸ ਦਈਏ ਕਿ ਗੁਰਨਾਮ ਸਿੰਘ ਚਨੂਨੀ ਜਿਹੜੇ ਕਿ ਕਿਸਾਨ ਲੀਡਰ ਨੇ, ਉਨ੍ਹਾਂ ਨੇ ਵੀ ਅੱਜ ਕੁਛ ਜਿਹੜੇ ਅਨਾਉਂਸਮੈਂਟਸ ਉਨ੍ਹਾਂ ਨੇ ਕੀਤੀਆਂ ਹੈਗੀਆਂ ਨੇ, ਅੱਗੇ ਚੱਲ ਕੇ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦੀ ਅਪਡੇਟਸ ਜਿਹੜੀਆਂ ਉਹ ਵੀ ਤੁਹਾਡੇ ਲਈ ਅਸੀਂ ਸ਼ੇਅਰ ਕਰਾਂਗੇ। ਇਸ ਦਰਮਿਆਨ ਜੋ ਪ੍ਰੋਟੈਸਟ ਚੱਲ ਰਿਹਾ ਹੈਗਾ ਰੇਲ ਰੋਕੋ ਦਾ, ਉਹਦੇ ਵਿੱਚ ਕੁਛ ਟ੍ਰੇਨਸ ਜਿਹੜੀਆਂ ਨੇ ਉਨ੍ਹਾਂ ਨੂੰ ਕੈਂਸਲ ਕੀਤਾ ਗਿਆ, ਕੁਛ ਟ੍ਰੇਨਸ ਜਿਹੜੀਆਂ ਨੇ ਉਨ੍ਹਾਂ ਦੇ ਰੂਟ ਨੂੰ ਡਾਇਵਰਟ ਕੀਤਾ ਗਿਆ। ਰਿਕਾਰਡਡ ਬ੍ਰੇਕ ਦਾ ਸਾਨੂੰ ਇਸ਼ਾਰਾ, ਇੱਥੇ ਇੱਕ ਰਿਕਾਰਡਡ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਇਸੇ ਤਰ੍ਹਾਂ ਜਾਰੀ ਰਹੇਗੀ।
You are listening to Radio Y 24/7.
बड़ा दिल उससे बड़ा ट्रांसफर और उससे भी बड़ी मुस्कान। ICICI बैंक मनी टू इंडिया के द्वारा भारत में ज्यादा पैसे ट्रांसफर करें और एक साथ $30,000 तक भेजने के लिए ऑफर पाएं। मनी टू इंडिया, ट्रांसफर भरोसे का। ICICI बैंक कनाडा का प्रोडक्ट। अधिक जानकारी के लिए कृपया ICICIbank.ca पर जाएं या मनी टू इंडिया कनाडा ऐप डाउनलोड करें। नियम व शर्तें लागू।
ਸਿੰਮੀ, ਆ ਤੈਨੂੰ ਬੇਬੇ ਨਾਲ ਮਿਲਾ ਕੇ ਲਿਆਵਾਂ।
ਬੇਬੇ ਆ ਗਈ ਸੱਚੀ?
ਹਾਂ, ਬੇਬੇ ਦੀ ਰਸੋਈ ਆ ਗਈ।
ਮਤਲਬ
ਬੇਬੇ ਦੀ ਰਸੋਈ, ਦਾਦੀ ਤੇ ਮਾਂ ਦੇ ਹੱਥ ਦੇ ਸਵਾਦ ਦਾ ਖਾਣਾ ਹੁਣ ਬ੍ਰੈਂਪਟਨ ਵਿੱਚ। ਤੁਸੀਂ ਸਾਰੇ ਆਓ, ਖਾਓ ਤੇ ਖੁਸ਼ੀ ਮਨਾਓ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ।
ਕਿੱਥੇ?
2500 ਨਾਰਥ ਪਾਰਕ ਡਰਾਈਵ, ਯੂਨਿਟ 14, ਬ੍ਰੈਂਪਟਨ, ਅਵਾਨੀ ਵਾਲਾ ਪਲਾਜ਼ਾ, ਮੇਨ ਇੰਟਰਸੈਕਸ਼ਨ ਏਅਰਪੋਰਟ ਐਂਡ ਬਵੇਡ। ਫੋਨ ਨੰਬਰ 9054850995, 9054580995।
ਵਾਹ ਬਈ ਵਾਹ, ਬੇਬੇ ਦੀ ਰਸੋਈ ਨਜ਼ਾਰਾ ਆ ਗਿਆ।
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ।
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ।
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ।
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਦਾਇਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ। ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ। ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ, ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ। nowready.ca।
ਵੈਲਕਮ ਟੂ NW, ਕੈਨ ਆਈ ਗੈਟ ਯੂਰ ਆਰਡਰ ਪਲੀਜ਼?
ਇਹ ਬੜੀ ਬਰਗਰ ਮੈਂ ਆਲੂ ਟਿੱਕੀ ਵਾਲਾ ਜੁਗਾੜ ਹੋ ਜਾਏਗਾ?
ਹੋ ਜਾਏਗਾ, ਪੈਟੀ ਕੇ ਬਦਲੇ ਕ੍ਰਿਸਪੀ ਹੈਸ਼ ਬ੍ਰਾਊਨ ਡਾਲ ਦੂੰ।
ਪਰਫੈਕਟ।
ਪਿਆਜ਼, ਟਮਾਟਰ, ਲੈਟਸ ਚਲੇਂਗੇ?
ਦੌੜੇਂਗੇ, ਕੁਛ ਤੀਖਾ ਹੋ ਜਾਏ।
ਸਪਾਈਸੀ ਪੇਰੀ ਸੌਸ,
ਤੀਖੀ ਆਲੂ ਟਿੱਕੀ,
ਵਨ ਸਪਾਈਸੀ ਪੇਰੀ ਪੇਰੀ ਪੋਟੇਟੋ ਬਾਰੀ ਬਰਗਰ, ਮੈਨੂ ਪੇ ਹੈ। 770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 647-290-3773।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/lorehub ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
कैनेडियन सोसाइटी ऑफ पीस एंड रिलीफ पेश करती है फाउंडेशन फॉर जनरेशंस का फंड रेजिंग डिनर एंड मीट एंड ग्रीट विद वसीम अक्रम, पाकिस्तानी लेजेंडरी क्रिकेटर। जुमा फरवरी 23 6:30 चांदनी विक्टोरिया हॉल में। टिकट्स अवेलेबल है eventbrite.ca पर। VIP टिकट्स और स्पॉन्सरशिप के लिए आप रब्ता कर सकते हैं मसूद अहमद से 4169042046 और आमिर शमसी 4166627861।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा, पैटी के बदले क्रिस्पी हैश ब्राउन डाल दूं।
परफेक्ट।
प्याज टमाटर लेटस चलेंगे?
दौड़ेंगे, कुछ तीखा हो जाए।
स्पाइसी पिरी पिरी सॉस,
तीखी आलू टिक्की,
वन स्पाइसी पिरी पिरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, the all new spicy piri piri potato bari burger limited time ke liye sirf $3.99 only at AMW.
Beat box office ya for lifestyle, Bollywood ke bhai jaan Salman Khan ki pahunch hai har jagah, isliye Being Human Clothing ne kar diya hai apni grand entrance to Canadian fashion scene. Visit kar lijiye Being Human Clothing store, the first store in Canada at CF Markham Shopping Center, Markham, 2nd floor, 5000 Highway 7 pe. Discover collision array of stylish clothing, jo not only makes you look good, but also does good. Kyunki Being Human Clothing stand karta hai ethical fashion ke liye. And aapko empower karenge to make a very positive impact through your style choices. Redefine collision fashion ko with Being Human. Zyada information ke liye contact collision hai at 905-215-0797. 905-215-0797। ट्रैक से करेंगे सबका स्वागत।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
Pulse. आप सुन रहे रेडियो वाइज साउथ एशियन पल्स प्राइम टाइम चल रहा है। हमारे साथ कुलदीप कैनर्जी जुड़ चुके हैं, उन्हें वेलकम कर लेते हैं। कुलदीप जी वेलकम सर, कैसे हैं आप?
हाँ जी सर, जी साउथ एशियन पल्स सुनने वाले सारे श्रोतियों को कुलदीप काइनर वालों गुड मॉर्निंग। ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਇੱਕ ਨਿਊ ਕੰਸਟਰਕਸ਼ਨ ਦੇ ਪ੍ਰੋਜੈਕਟ ਦੀ ਜਾਣਕਾਰੀ ਸਾਂਝੀ ਕਰਦਾ ਤੇ ਇੱਕ ਲਿਸਟਿੰਗ ਸਾਂਝੀ ਕਰਨੀ ਹੈ। ਤੇ ਜਿਹੜਾ ਇਹ ਪ੍ਰੋਜੈਕਟ ਹੈ ਆਪਣੇ ਕਿਚਨਰ ਦੇ ਦੂਨ ਵਿਲੇਜ ਏਰੀਏ ਦੇ ਵਿੱਚ ਹੈਗਾ। ਟਫੀਨੋ ਬਿਲਡਰਸ ਵੱਲੋਂ ਸਟੈਕ ਟਾਊਨ ਹਾਊਸ ਦਾ ਪ੍ਰੋਜੈਕਟ ਲਿਆਂਦਾ ਗਿਆ, ਜਿਹਦੇ ਵਿੱਚ 1 bedroom ਤੋਂ 3 bedroom ਦੇ ਸਿਰਫ 24 units ਬਣਨੇ ਆ, ਜਿਨ੍ਹਾਂ ਦੀ ਕਲੋਜ਼ਿੰਗ ਹੈਗੀ ਇਸ ਪ੍ਰੋਜੈਕਟ ਦੀ ਲੇਟ 2025 ਦੇ ਵਿੱਚ। ਤੇ ਪ੍ਰੋਜੈਕਟ ਦੀ ਲੋਕੇਸ਼ਨ ਬਹੁਤ ਵਧੀਆ ਹੈ, ਹਾਈਵੇ 401 ਅਤੇ ਕੌਨਸੋਗਾ ਕਾਲਜ ਤੋਂ ਸਿਰਫ 5 minutes ਦੀ ਡਰਾਈਵ ਤੇ ਹੈ। ਇਸ ਏਰੀਏ ਦਾ ਵੈਸੇ ਵੀ ਜਿਹੜਾ ਰੈਂਟਲ ਪੋਟੈਂਸ਼ੀਅਲ ਹੈ ਕਾਫੀ ਹਾਈ ਹੈ ਤੇ ਪ੍ਰਾਈਸਿਸ ਕਾਫੀ ਵਧੀਆ ਹੈਗੀਆਂ। $700 ਪਰ ਸਕੇਅਰ ਫੁੱਟ ਤੋਂ ਵੀ ਘੱਟ ਹੈ, ਯਾਨੀ ਕਿ 1 bedroom ਦਾ 689 ਸਕੇਅਰ ਫੀਟ ਦੀ ਜਿਹੜੀ ਯੂਨਿਟ ਹੈ ਉਹ ਹੈਗੀ ਹੈ 4,80,000 ਦੀ। ਤੇ ਡਿਪੋਜ਼ਿਟ ਸਟਰਕਚਰ ਵੀ ਕਾਫੀ ਈਜ਼ੀ ਹੈ, 5% ਸਾਈਨਿੰਗ ਤੇ ਦੇਣਾ ਤੇ 5% 6 months ਵਿਚ ਤੇ 5% ਦੇਣਾ 1 year ਦੇ ਵਿਚ। ਤੇ ਇਹ ਸਮਝੋ ਫਸਟ ਟਾਈਮ ਬਾਇਰ ਲਈ ਜਾਂ ਇਨਵੈਸਟਰ ਦੇ ਲਈ ਵਧੀਆ ਓਪਰਚੁਨਿਟੀ ਹੈ। ਤੇ ਕੋਈ ਵੀ ਸਰੋਤੇ ਨੇ ਇਸ ਪ੍ਰੋਜੈਕਟ ਦੇ ਵਿੱਚ ਯੂਨਿਟ ਲੈਣੀ ਹੋਵੇ ਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 ਤੇ ਕਾਲ ਕਰ ਸਕਦਾ। ਤੇ ਇੱਕ ਮੈਂ ਲਿਸਟਿੰਗ ਵੀ ਜਿਹੜੀ ਸ਼ੇਅਰ ਕਰਨੀ ਉਹ ਹੈ ਬਰੈਂਪਟਨ ਦੇ ਵਿਚ ਕੈਨੇਡੀ ਐਂਡ ਸੈਂਡਲਵੁੱਡ ਏਰੀਏ ਦੇ ਵਿਚ ਆਪਣੇ ਕੋਲ ਇੱਕ 3 bedroom ਦਾ ਡਿਟੈਚ ਘਰ ਹੈ, ਜਿਹਦੇ ਵਿਚ ਰੀਸੈਂਟਲੀ ਬਿਲਟ 2 bedroom ਦੀ ਲੀਗਲ ਬੇਸਮੈਂਟ ਹੈ ਸਾਈਡ ਐਂਟਰੈਂਸ ਦੇ ਨਾਲ। ਟੋਟਲ 5 cars ਦੀ ਪਾਰਕਿੰਗ ਹੈ ਇਸ ਪ੍ਰੋਪਰਟੀ ਤੇ। ਤੇ ਇਹ ਵੀ ਟੋਟਲੀ ਰੈਨੋਵੇਟਡ ਪ੍ਰੋਪਰਟੀ ਜਿਹਦੇ ਵਿਚ ਫਲੋਰਿੰਗ, ਵਾਸ਼ਰੂਮ, ਫਰਨਸ, AC, ਕਿਚਨ, ਅਪਲਾਇੰਸ, ਸਟੇਨਲੈਸ ਸਟੀਲ ਦੀਆਂ ਪੋਰਟ ਲਾਈਟਸ ਤੇ 200 ਐਮਪੀਅਰ ਦਾ ਇਲੈਕਟ੍ਰਿਕ ਕਰੰਟ ਹੈ। ਤੇ ਲੋਕੇਸ਼ਨ ਵੀ ਵਧੀਆ ਹੈਗੀ ਹੈ, ਕਲੋਜ਼ ਟੂ ਸਕੂਲ ਪਲਾਜ਼ਾ ਤੇ ਹਾਈਵੇ 410। ਇਸਦੀ ਪ੍ਰਾਈਸ ਲਗਾਈ ਹੈ 9,99,000। ਤੇ ਇਹਨਾਂ ਬਾਰੇ ਹੋਰ ਜਾਣਕਾਰੀ ਲੈਣੀ ਹੋਵੇ ਤੇ ਸਰੋਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 6479989 ਤੇ ਕਾਲ ਕਰ ਸਕਦੇ ਹਨ। ਸਾਰਾ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ
ਜੀ ਵੀ ਜੀ। ਜੀ ਵੀ ਜੀ
ਬਹੁਤ ਸ਼ੁਕਰੀਆ ਜੀ। ਔਰ ਚਰਚਾ ਜਿਹੜੀ ਹੈ ਉਹ ਜਾਰੀ ਹੈ। ਸਾਡੇ ਨਾਲ ਵਕੀਲ ਬ੍ਰਿਜਮੋਹਨ ਸਾਹਿਬ ਵੀ ਅੱਗੇ ਚੱਲ ਕੇ ਜੁੜਨਗੇ, ਉਹਨਾਂ ਦੇ ਨਾਲ ਵੀ ਅਸੀਂ ਇੰਪੋਰਟੈਂਟ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ। ਤੁਹਾਡੀਆਂ ਕਾਲਸ ਵੀ ਅਸੀਂ ਜ਼ਰੂਰ ਔਨ ਦੀ ਏਅਰ ਕਰਾਂਗੇ, ਕਿਉਂਕਿ ਅੱਜ ਕਾਫੀ ਇੰਪੋਰਟੈਂਟ ਇਸ਼ੂਜ਼ ਨੇ। ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਸ਼ੂਜ਼ ਰੇਡੀਓ ਦੇ ਉੱਤੇ ਕਵਰ ਹੋ ਗਏ ਰੇਡੀਓ ਵਾਏ ਤੇ ਉਹ ਠੀਕ ਹੈ, ਬਾਕੀ ਸ਼ਾਮ ਨੂੰ ਤੇ ਹਾਜ਼ਰ ਹੋਵਾਂਗੇ ਚੈਨਲ ਵਾਏ ਦੇ ਉੱਤੇ। ਮੈਂ ਇੱਥੇ ਜ਼ਿਕਰ ਕਰਦਾ ਕਿ ਸ਼ਾਮ ਨੂੰ ਅੱਜ ਪਹਿਲਾਂ ਜਿਹੜਾ ਸਾਡਾ ਵਾਈ ਮੀਡੀਆ ਲਾਈਵ ਸ਼ੋਅ ਹੁੰਦਾ ਹੈ 6:30 ਅਸੀਂ ਕੈਨੇਡੀਅਨ ਇਸ਼ੂਜ਼ ਦੇ ਉੱਤੇ ਗੱਲਬਾਤ ਕਰਦੇ ਹਾਂ, 7:30 ਫਿਰ ਸਾਡੇ ਜਿਹੜੇ ਇੰਟਰਨੈਸ਼ਨਲ ਇਸ਼ੂ ਸ਼ੁਰੂ ਹੋ ਜਾਂਦੇ ਨੇ। ਅੱਜ ਕੁਝ ਗੈਸਟ ਜਿਹੜੇ ਨੇ ਉਹ ਆ ਰਹੇ ਨੇ ਸਟੂਡੀਓ ਦੇ ਵਿੱਚ, ਜਿਨ੍ਹਾਂ ਦੇ ਨਾਲ ਕਿ ਅਸੀਂ ਪਾਕਿਸਤਾਨ ਦੇ ਵਿੱਚ ਜੋ ਇਲੈਕਸ਼ਨ ਹੋਈਆਂ ਨੇ ਔਰ ਜੋ ਹੁਣ ਕਰੰਟ ਸਿਚੁਏਸ਼ਨ ਬਣ ਰਹੀ ਹੈ, ਸੋ 7:30 ਤੋਂ 8:30 ਅਸੀਂ ਇੱਕ ਘੰਟਾ ਪਹਿਲਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਕੁਝ ਗੈਸਟ ਆ ਰਹੇ ਨੇ, ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਕੌਣ ਅੱਗੇ ਲੀਡ ਕਰ ਸਕਦਾ ਹੈ, ਇੰਡੀਆ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਫਿਰ ਕਿਸ ਤਰ੍ਹਾਂ ਦੇ ਹੋ ਸਕਦੇ ਨੇ, ਔਰ ਪਾਕਿਸਤਾਨ ਦੇ ਵਿੱਚ ਜਿਹੜੀ ਵੀ ਨਵੀਂ ਕੋਈ ਸਰਕਾਰ ਆਏਗੀ ਉਹਨਾਂ ਨੂੰ ਕਿੰਨੀ ਕੁ ਆਜ਼ਾਦੀ ਹੋਏਗੀ, ਜਿਹੜੇ ਉੱਥੇ ਕੋਈ ਰਿਫੋਰਮਸ ਲਾਗੂ ਕਰ ਸਕਣਗੇ ਨਹੀਂ ਲਾਗੂ ਕਰ ਸਕਣਗੇ, ਫਿਰ ਇਕਾਨਮੀ ਕਿੱਦਾਂ ਦੀ ਹੋਏਗੀ। ਔਰ ਜਿਹੜੀਆਂ ਇਲੈਕਸ਼ਨ ਹੋਈਆਂ ਵੀ ਨੇ ਇਹਦੇ ਵਿੱਚ ਇਮਰਾਨ ਖਾਨ ਸਾਹਿਬ ਦੇ ਜਿਹੜੇ ਜ਼ਿਆਦਾਤਰ ਸਮਰਥਕ ਨੇ ਉਹਨਾਂ ਦੇ ਐਲੀਗੇਸ਼ਨ ਨੇ ਕਿ ਰਿਗਿੰਗ ਹੋਈ ਹੈ ਬੜੇ ਸਕੇਲ ਦੇ ਉੱਤੇ ਔਰ ਉਹਨਾਂ ਦੇ ਨਾਲ ਬੜੀ ਜ਼ਾਤੀ ਹੋਈ ਹੈ। ਸੋ ਇਹ ਸਾਰੇ ਮੁੱਦਿਆਂ ਦੇ ਉੱਤੇ ਅੱਜ ਸ਼ਾਮ ਨੂੰ 7:30 ਤੋਂ 8:30 ਗੱਲ ਕਰਾਂਗੇ। 8:30 ਫਿਰ ਅਸੀਂ ਜਿਹੜਾ ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਦੁਬਾਰਾ ਤੋਂ ਸਟਾਰਟ ਹੋ ਗਿਆ ਫਾਰਮਰ ਪ੍ਰੋਟੈਸਟ ਉਹਦੇ ਤੇ ਗੱਲ ਕਰਾਂਗੇ, ਔਰ ਜਿਹਦੇ ਵਿੱਚ ਕਿ ਦੋ ਅਲੱਗ ਅਲੱਗ ਜਿਹੜੇ ਵਿਊ ਪੁਆਇੰਟ ਆ ਰਹੇ ਨੇ ਉਹ ਸਾਰੇ ਤੁਹਾਨੂੰ ਸਾਂਝੇ ਕਰਾਂਗੇ, ਜਿੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ MSP ਚਾਹੀਦੀ ਹੈ, ਉਹਦੀ ਕਾਨੂੰਨੀ ਮਾਨਤਾ ਦਵੋ, ਉਹਦੇ ਬਾਰੇ ਕਾਨੂੰਨ ਲੈ ਕੇ ਆਓ। ਇਸ ਤੋਂ ਇਲਾਵਾ ਟੋਟਲ ਉਹਨਾਂ ਦੀਆਂ 12 ਮੰਗਾਂ ਨੇ ਜਿਹਦੇ ਵਿੱਚ ਕਿ ਪੈਨਸ਼ਨ ਦੀ ਵੀ ਉਹ ਮੰਗ ਕਰ ਰਹੇ ਨੇ, ਹੋਰ ਜਿਹੜੀਆਂ ਮੰਗਾਂ ਨੇ ਉਹ ਕੀ ਹੈਗੀਆਂ ਨੇ ਔਰ ਕਿਸ ਹੱਦ ਤੱਕ ਉਹ ਪੋਸੀਬਲ ਨੇ, ਉਹ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਅਸੀਂ ਅੱਜ ਚੈਨਲ ਵਾਈਜ਼ ਉੱਤੇ ਉਹ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਜ਼ਿਕਰ ਕਰ ਦਈਏ ਕਿ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਕਰ ਦਿੱਤੀ ਹੈ ਸਟ੍ਰਾਈਕ ਕਰ ਦਿੱਤੀ ਹੈ, ਤੁਹਾਨੂੰ ਪਤਾ ਹੈ ਕਿ ਸੁਪਰੀਮ ਕੋਰਟ ਨੇ ਦੇ ਹੈਵ ਸਟ੍ਰਕ ਡਾਊਨ ਜੋ ਇੰਡੀਆ ਦੀ ਗਵਰਨਮੈਂਟ ਵੱਲੋਂ ਇਹ ਇਲੈਕਟ੍ਰੋਲ ਬੌਂਡ ਜਿਹੜੇ ਸੀਗੇ ਉਹ ਲਿਆਉਣ ਦੀ ਗੱਲ ਕੀਤੀ ਗਈ ਸੀ। ਉਹਦੇ ਚ ਦੋਨੋਂ ਪੱਖ ਜਿਹੜੇ ਨੇ ਆਪਣੀ ਅਲੱਗ ਅਲੱਗ ਜਾਣਕਾਰੀ ਜਿਹੜੀ ਉਹ ਦੇ ਰਹੇ ਨੇ, ਜਿੱਥੇ BJP ਸਰਕਾਰ ਦੁਆਰਾ ਇਲੈਕਟ੍ਰੋਲ ਬੌਂਡ ਲਿਆਂਦੇ ਗਏ ਸੀ ਉਹਨਾਂ ਦਾ ਇਹ ਪੱਖ ਹੈ ਕਿ ਪਹਿਲਾਂ ਪੈਸਾ ਕੈਸ਼ ਲੈ ਲਿਆ ਜਾਂਦਾ ਸੀਗਾ, ਬੜੇ ਸਾਰੇ ਜਿਹੜੇ ਪੋਲੀਟੀਕਲ ਲੀਡਰ ਸੀ ਉਹ ਆਪਣੇ ਘਰ ਚ ਪੈਸਾ ਰੱਖਦੇ ਸੀਗੇ ਜਾਂ ਬਾਹਰ ਸਵਿਸ ਬੈਂਕ ਦੇ ਵਿੱਚ ਪੈਸਾ ਦਿੰਦੇ ਸੀਗੇ। ਇਲੈਕਟ੍ਰੋਲ ਬੌਂਡ ਲਿਆਉਣ ਦਾ ਮਕਸਦ ਇਹ ਸੀਗਾ ਕਿ ਪੈਸਾ ਬੈਂਕ ਦੇ ਵਿੱਚ ਆਏ, ਸਟੇਟ ਬੈਂਕ ਆਫ ਇੰਡੀਆ ਜੋ ਕਿ ਇੰਡੀਆ ਦਾ ਬੈਂਕ ਹੈ, ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਪੈਸਾ ਆਏ ਤਾਂ ਕਿ ਅਕਾਊਂਟਡ ਫੋਰ ਹੋਵੇ ਔਰ ਪਤਾ ਹੋਵੇ ਕਿ ਕਿਹਨੇ ਪੈਸਾ ਦਿੱਤਾ ਹੈ, ਕਿਹੜੀ ਪਾਰਟੀ ਨੂੰ ਕਿੰਨਾ ਪੈਸਾ ਗਿਆ, ਉਹਦੀ ਸਾਰੀ ਲਿਸਟ ਹੋਵੇ ਤਾਂ ਕਿ ਪਰਸਨਲੀ ਕੋਈ ਵੀ ਬੰਦਾ ਆਪਣੇ ਇੱਥੇ ਪੈਸਾ ਨਾ ਰੱਖ ਸਕੇ। ਸੋ ਇਹ ਜਿਹੜੀ ਰੂਲਿੰਗ ਪਾਰਟੀ ਹੈ BJP ਉਹਨਾਂ ਦਾ ਕਹਿਣਾ ਸੀਗਾ ਕਿ ਇਸ ਕਾਰਨ ਇਲੈਕਟ੍ਰੋਲ ਬੌਂਡ ਜਿਹੜੇ ਨੇ ਉਹ ਜਾਰੀ ਕੀਤੇ ਗਏ ਸੀਗੇ। ਇਲੈਕਟ੍ਰੋਲ ਬੌਂਡ ਜਿਹੜੇ ਨੇ 2018 ਜਾਰੀ ਕੀਤੇ ਗਏ ਸੀ ਔਰ 2019 ਚ ਇਹਨਾਂ ਨੂੰ ਫਿਰ 2019 ਦੇ ਅਪ੍ਰੈਲ ਤੋਂ ਇਹਨਾਂ ਨੂੰ ਇਸ਼ੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਸਟੇਟ ਬੈਂਕ ਆਫ ਇੰਡੀਆ ਦੁਆਰਾ। ਹੁਣ ਅੱਜ ਸੁਪਰੀਮ ਕੋਰਟ ਨੇ ਜੋ ਆਰਡਰ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ, ਇਹ RTI ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅੰਡਰ ਆਉਣਾ ਚਾਹੀਦਾ। ਸੋ ਇਹ ਜਿਹੜਾ RTI ਦੇ ਅੰਡਰ ਨਹੀਂ ਆਉਂਦਾ, ਇਸ ਕਾਰਨ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਲੈਕਟ੍ਰੋਲ ਬੌਂਡ ਜਿਹੜੇ ਆ ਉਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਹੁਕਮ ਜਾਰੀ ਕਰ ਦਿੱਤਾ ਹੈ, ਇੰਡੀਆ ਦੇ ਸੁਪਰੀਮ ਕੋਰਟ ਨੇ ਕਿ ਸਟੇਟ ਬੈਂਕ ਆਫ ਇੰਡੀਆ ਨੂੰ ਕਿ ਤੁਸੀਂ ਫੌਰਨ ਇੱਕ ਤੇ ਜਿੰਨੇ ਵੀ ਤੁਸੀਂ ਹੁਣ ਤੱਕ ਇਲੈਕਟ੍ਰੋਲ ਬੌਂਡ ਜਾਰੀ ਕੀਤੇ ਨੇ ਉਹਦਾ ਸਾਰਾ ਲੇਖਾ ਜੋਖਾ ਲੈ ਕੇ ਆਓ, ਅਪ੍ਰੈਲ 2019 ਤੋਂ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਪਾਰਟੀ ਨੂੰ ਦਿੱਤੇ ਆ। ਤਕਰੀਬਨ 56% ਜਿਹੜਾ ਪੈਸਾ ਉਹ BJP ਨੂੰ ਮਿਲਿਆ, ਕਾਂਗਰਸ ਨੂੰ 10% ਮਿਲਿਆ, ਫਿਰ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਨੂੰ ਮਿਲਿਆ, ਫਿਰ BJD ਨੂੰ ਮਿਲਿਆ। ਇੱਦਾਂ ਪੂਰੀ ਲਿਸਟ ਅੱਜ ਰੇਡੀਓ ਤੇ ਮੈਂ ਮੋਟੇ ਤੌਰ ਤੇ ਜਾਣਕਾਰੀ ਦੇ ਰਿਹਾ, ਬਾਕੀ ਡਿਟੇਲ ਰਿਪੋਰਟ ਮੈਂ ਸ਼ਾਮ ਨੂੰ ਚੈਨਲ ਵਾਈ ਤੇ ਪੇਸ਼ ਕਰਾਂਗਾ ਕਿ ਕਿਹੜੀ ਕਿਹੜੀ ਪਾਰਟੀ ਨੂੰ ਐਗਜੈਕਟ ਕਿੰਨੇ ਕਿੰਨੇ ਪੈਸੇ ਮਿਲੇ ਆ, ਤੁਹਾਨੂੰ ਗ੍ਰਾਫਸ ਵੀ ਦਿਖਾਵਾਂਗੇ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ, ਜਿਸ ਚ ਮੈਂ ਅੱਜ ਸ਼ਾਮ ਲੀਡ ਕਰਨਾ ਹੀ ਹੈ। ਮੈਂ ਸ਼ਾਮ ਦਾ ਜਿਹੜਾ ਲਾਈਵ ਸ਼ੋਅ ਹੋਏਗਾ ਸ਼ਾਮ 7:30 ਵਜੇ, ਆਈ ਵਿਲ ਬੀ ਲੀਡਿੰਗ ਦੈਟ ਐਜ਼ ਅ ਰੈਂਕਰ, ਬਾਕੀ ਪੈਨਲ ਮੈਂਬਰ ਵੀ ਹੋਣਗੇ ਉੱਤੇ। ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੁਣ ਜਿਹੜਾ ਕਾਂਗਰਸ ਹੈ ਉਹਨਾਂ ਦਾ ਕਹਿਣਾ ਹੈ ਕਿ ਦੇਖੋ BJP ਨੂੰ ਸਭ ਤੋਂ ਜ਼ਿਆਦਾ ਪੈਸਾ ਮਿਲਿਆ, ਇਹਨਾਂ ਨੇ ਇਹ ਇਲੈਕਟ੍ਰੋਲ ਬੌਂਡ ਜਾਰੀ ਕੀਤੇ ਨੇ, ਇਹਨਾਂ ਨੇ ਸਾਹਮਣੇ ਆ ਜਾਣਾ ਹੈ ਕਿ ਕਿਉਂਕਿ ਹੋ ਸਕਦਾ ਹੈ ਕਿ ਇਹਨਾਂ ਨੇ ਈਡੀ ਦੀ ਧਮਕੀ ਦੇ ਕੇ ਇਹ ਪੈਸੇ ਲਏ ਹੋਣ। ਹੁਣ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਗਲਤ ਕਹਿ ਰਹੇ ਹੋ, ਤੁਹਾਡੇ ਲੀਡਰ ਤੇ ਘਰਾਂ ਚ ਪੈਸਾ ਲੈ ਲੈਂਦੇ ਸੀ ਕੈਸ਼ ਪਾਰਟੀ ਫੰਡ ਦੇ ਨਾਂ ਦੇ ਕੇ, ਜੀ ਕਾਂਗਰਸ ਪਾਰਟੀ ਨੂੰ ਪੈਸਾ ਲੈਣਾ ਹੈ, ਘਰਾਂ ਚ ਪੈਸਾ ਰੱਖ ਲਿਆ, ਤੁਹਾਡੀ ਅਲਮੀਰਾ ਚ ਪੈਸਾ ਹੁੰਦਾ ਸੀ, ਤੁਹਾਡੇ ਬੈਡਰੂਮ ਚ ਪੈਸੇ ਤੁਸੀਂ ਰੱਖੇ ਹੁੰਦੇ ਸੀ, ਔਰ ਜਾਂ ਤੁਸੀਂ ਉੱਥੇ ਸਵਿਸ ਬੈਂਕ ਚ ਪੈਸਾ ਭੇਜ ਦਿੰਦੇ ਸੀ, ਅਸੀਂ ਇਸੇ ਕਾਰਨ ਤੇ ਲੈ ਕੇ ਆਏ ਹਾਂ ਬੈਂਕ ਦਾ। ਉਹ ਕਹਿੰਦੇ ਨਹੀਂ ਜੀ ਨਹੀਂ, ਤੁਸੀਂ ਈਡੀ ਦੀਆਂ ਧਮਕੀਆਂ ਦਿੰਦੇ ਹੋ ਔਰ ਉਹਦੇ ਕਾਰਨ ਲੋਕ ਜਿਹੜੇ ਆ ਇਹ ਤੁਹਾਨੂੰ ਪੈਸੇ ਦਿੰਦੇ ਨੇ। ਖੈਰ ਇਹਦੇ ਉੱਤੇ ਡਿਟੇਲ ਦੇ ਵਿੱਚ ਸ਼ਾਮ ਨੂੰ ਗੱਲ ਕਰਾਂਗੇ ਸਾਰੇ ਮੁੱਦਿਆਂ ਦੇ ਉੱਤੇ ਕਿ ਕੀ ਇਹ ਸਾਰਾ ਮਾਮਲਾ ਹੈ। ਸਕੇਜੂਲ ਤੁਹਾਨੂੰ ਦੱਸ ਦਈਏ, 6:30 ਸ਼ਾਮ ਨੂੰ ਵਾਈ ਮੀਡੀਆ ਲਾਈਵ ਸ਼ੋਅ ਦੇ ਵਿੱਚ ਕੈਨੇਡਾ ਦੇ ਮੁੱਦੇ ਦੇ ਉੱਤੇ ਗੱਲ ਹੋਏਗੀ। 7:00 ਨਿਊਜ਼360, 7:30 ਸਾਡੇ ਕੋਲ ਜਿਹੜੇ ਪਾਕਿਸਤਾਨ ਦੇ ਸਾਡੇ ਪੱਤਰਕਾਰ ਨੇ ਉਹ ਪਹੁੰਚ ਰਹੇ ਨੇ ਔਰ ਪੈਨਲ ਮੈਂਬਰ ਚ ਹੋਣਗੇ ਵੱਖ ਵੱਖ ਪਾਕਿਸਤਾਨ ਦੀਆਂ ਪੋਲੀਟੀਕਲ ਪਾਰਟੀਜ਼ ਤੋਂ। ਸੋ 7:30 ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸਰ ਤਹਿਤ ਪਾਕਿਸਤਾਨ ਦੇ ਬਾਰੇ ਗੱਲ ਕਰਾਂਗੇ। ਫਿਰ 8:30 ਜਿਹੜਾ ਇਹ ਕਿਸਾਨ ਅੰਦੋਲਨ ਹੈ ਕਿੱਥੇ ਖੜਾ ਔਰ ਕੀ ਉਹਦਾ ਮਾਮਲਾ, ਉਹ ਸਾਰਾ 8:30 ਤੁਹਾਡੇ ਨਾਲ ਡਿਟੇਲ ਚ ਵਿਚਾਰ ਕੀਤੀ ਜਾਏਗੀ। MSP ਦੇ ਫਾਇਦੇ ਕੀ ਆ, ਨੁਕਸਾਨ ਕੀ ਆ, ਇਕੱਲੀਆਂ 23 ਫਸਲਾਂ ਨੂੰ ਹੀ MSP ਕਿਆ ਦਿੱਤੀ ਜਾਏਗੀ ਜਾਂ ਹੋਰਾਂ ਨੂੰ ਜੇ ਦਿੱਤੀ ਜਾਏਗੀ, ਸਰਕਾਰ ਨੂੰ ਕਿੰਨਾ ਐਕਸਚੈਕਰ ਨੂੰ ਕਿੰਨਾ ਘਾਟਾ ਪੈ ਸਕਦਾ ਹੈ, ਕਿੰਨਾ ਖਰਚਾ ਇੱਥੇ ਹੋਏਗਾ ਔਰ ਇਹਦੇ ਕੀ ਫਾਇਦੇ ਨੁਕਸਾਨ ਨੇ, ਉਹਦੇ ਡਿਟੇਲ ਅਨਾਲਿਸਿਸ 8:30 ਤੋਂ 9:00 ਤੱਕ ਪੇਸ਼ ਕਰਾਂਗੇ। 9:00 ਫਿਰ ਅਸੀਂ ਆ ਜਿਹੜਾ ਸੁਪਰੀਮ ਕੋਰਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ, ਇਹ ਕੀ ਕਹਿੰਦਾ, ਸੁਪਰੀਮ ਕੋਰਟ ਦੀ ਰੂਲਿੰਗ ਕੀ ਹੈ ਔਰ ਜਿਹੜੀ ਇਹਦੇ ਅਗੇਂਸਟ ਹੈ ਉਹਨਾਂ ਦਾ ਕਹਿਣਾ ਹੈ ਕਿ ਆਰਟੀਕਲ 21 ਦੇ ਤਹਿਤ ਪ੍ਰਾਈਵੇਸੀ ਵੀ ਕੋਈ ਚੀਜ਼ ਹੈ, ਜਿਹੜੇ ਲੋਕ ਪੈਸੇ ਦਿੰਦੇ ਆ ਪੋਲੀਟੀਕਲ ਪਾਰਟੀ ਨੂੰ ਉਹ ਪ੍ਰਾਈਵੇਸੀ ਚਾਹੁੰਦੇ ਆ। ਸੁਪਰੀਮ ਕੋਰਟ ਕਹਿੰਦਾ RTI ਦੇ ਪ੍ਰੀਵਿਊ ਚ ਕਿਉਂ ਨਹੀਂ ਆਉਂਦਾ, ਰਾਈਟ ਟੂ ਇਨਫਰਮੇਸ਼ਨ ਐਕਟ, ਕੀ ਇਹ ਸਾਰਾ ਮਾਮਲਾ, ਕਾਨੂੰਨ ਕੀ ਕਹਿ ਰਿਹਾ ਔਰ ਪੋਲੀਟੀਕਲ ਪਾਰਟੀਜ਼ ਕੀ ਕਹਿ ਰਹੀਆਂ, ਡਿਟੇਲ ਅਨਾਲਿਸਿਸ ਸ਼ਾਮ 9:00 ਤੇ ਪੇਸ਼ ਕਰਾਂਗੇ। ਕਾਲਰ ਨੂੰ ਕਹਿ ਸਕੇ ਲਾਈਨ ਹੋਲਡ ਕਰ ਲੈਣਾ, ਤੁਹਾਡੀਆਂ ਸਾਰੀਆਂ ਕਾਲਸ ਅਸੀਂ ਜ਼ਰੂਰ ਵਾਰੀ ਵਾਰੀ ਆਉਂਦੀਆਂ ਕਰਾਂਗੇ। ਆਈ ਥਿੰਕ ਮੈਨੂੰ ਇਸ਼ਾਰਾ ਹੋ ਗਿਆ ਕਿ ਸਾਡੇ ਅਗਲੇ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ। ਜੀ ਮੈਂ ਸਵਾਗਤ ਕਰਨਾ ਚਾਹੁੰਦਾ, ਕਮਿਊਨਿਟੀ ਦੀ ਜਾਣੀ ਪਛਾਣੀ ਸ਼ਖਸੀਅਤ ਨੇ ਔਰ ਮੈਂ ਸਵਾਗਤ ਕਰਾਂਗਾ ਵਕੀਲ ਬ੍ਰਿਜਮੋਹਨ ਸਾਹਿਬ ਦਾ। ਬ੍ਰਿਜਮੋਹਨ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ। ਹੈਲੋ
ਜੀ ਬ੍ਰਿਜਮੋਹਨ ਜੀ, ਪਲੀਜ਼ ਅਨਮਿਊਟ ਕਰ ਲੀਜੀਏ, ਥੈਂਕ ਯੂ।
ਗੁੱਡ ਮਾਰਨਿੰਗ ਜਦਵੀਰ ਜੀ।
ਗੁੱਡ ਮਾਰਨਿੰਗ ਸਰ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ ਸਰ,
ਚੜ੍ਹਦੀ ਕਲਾਂ, ਤੁਸੀਂ ਸੁਣਾਓ?
ਬਹੁਤ ਵਧੀਆ, ਬਹੁਤ ਵਧੀਆ, ਮਿਹਰਬਾਨੀ। ਔਰ ਮੈਂ ਦੱਸਦਾ ਕਿ ਕਮਿਊਨਿਟੀ ਦੀ ਜਾਣੀ ਪਛਾਣੀ ਸ਼ਖਸੀਅਤ ਨੇ ਔਰ ਜਦੋਂ ਵੀ ਅਸੀਂ ਬ੍ਰਿਜਮੋਹਨ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਤੁਹਾਡੇ ਵੱਲੋਂ ਵਧੀਆ ਫੀਡਬੈਕ ਆਉਂਦੀ ਹੈ, ਇਹਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ ਤੇ ਤੁਸੀਂ ਵਕੀਲ ਬ੍ਰਿਜਮੋਹਨ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਸਰ, ਸਭ ਤੋਂ ਪਹਿਲਾਂ ਤਾਂ ਵਕੀਲ ਸਾਹਿਬ ਇਹ ਦੱਸੋ ਕਿ ਤੁਸੀਂ ਹੁਣੇ ਹੁਣੇ ਇੱਕ ਕੇਸ ਜਿੱਤਿਆ ਹੈ ਜਿਹਦੇ ਵਿੱਚ ਇੱਕ ਟੈਕਸੀ ਡਰਾਈਵਰ ਜਿਹੜਾ ਹੈ ਉਹਦੇ ਉੱਤੇ ਸੈਕਸੁਅਲ ਅਸਾਲਟ ਯਾਨੀ ਕਿ ਜਿਸਮੀ ਸ਼ੋਸ਼ਣ ਦੇ ਜਿਹੜੇ ਕੇਸ ਦਾ ਸਾਹਮਣਾ ਕਰ ਰਿਹਾ ਸੀਗਾ, ਤੁਸੀਂ ਦੱਸ ਸਕਦੇ ਹੋ ਕਿ ਇਸ ਕੇਸ ਦੀ ਅਸਲ ਕਹਾਣੀ ਕੀ ਹੈ? ਜੀ
ਹਾਂਜੀ, ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਭਰ ਚ ਜਿਹੜਾ ਸੈਕਸੁਅਲ ਅਸਾਲਟ ਹੈ ਦੇ ਕਾਨੂੰਨ ਵਿਚ ਬਹੁਤ ਵੱਡੀ ਤਬਦੀਲੀ ਆਈ ਹੈ ਜੀ। ਇੱਥੋਂ ਤੱਕ ਕਿ ਸਾਡੇ ਪ੍ਰਧਾਨ ਮੰਤਰੀ ਮਿਸਟਰ ਟਰੂਡੋ ਦੀ ਵੀ ਇਹੀ ਸੋਚ ਹੈ ਕਿ ਜਿੰਨੇ ਵੀ ਪੀੜਤ ਜਿੰਨੀਆਂ ਸਾਰੀਆਂ ਕੁੜੀਆਂ ਜੋ ਵੀ ਕਹਿੰਦੀਆਂ ਹਨ ਉਨ੍ਹਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਯੂ ਨੋ, ਲੈਟ ਮੀ ਬੀ ਦ ਫਸਟ ਵਨ ਟੂ ਕੰਸੀਡ, ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਵਿਰੁੱਧ ਜਿਨਸੀ ਹਿੰਸਾ ਇੱਕ ਗੰਭੀਰ ਸਮੱਸਿਆ ਹੈ, ਇਟਸ ਅ ਬਿਗ ਪ੍ਰੋਬਲਮ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜਦੋਂ ਕਿਸੇ ਵੱਲੋਂ ਅਜਿਹੇ ਗੰਭੀਰ ਦੋਸ਼ ਲਗਾਏ ਜਾਂਦੇ ਹਨ ਤਾਂ ਉਨ੍ਹਾਂ ਦੋਸ਼ਾਂ ਤੇ ਅੱਖਾਂ ਮੀਟ ਕੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ। ਸਾਡੇ ਦੇਸ਼ ਜਦ ਆਪਾਂ ਕੈਨੇਡਾ ਦੀ ਗੱਲਬਾਤ ਕਰੀ ਦੀ ਹੈ, ਹਰ ਵਿਅਕਤੀ ਉਦੋਂ ਤੱਕ 100% ਨਿਰਦੋਸ਼ ਹੈ ਜਦੋਂ ਤੱਕ ਉਹ ਦੋਸ਼ੀ ਸਾਬਤ ਨਹੀਂ ਹੋ ਜਾਂਦਾ। ਸੈਕਸੁਅਲ ਅਸਾਲਟ ਦੇ ਕਾਨੂੰਨ ਚ ਨਾਰਥ ਅਮਰੀਕਾ ਵਿਚ ਜਦ ਦੀ ਮੀ ਟੂ ਮੂਵਮੈਂਟ ਚੱਲੀ ਹੈ ਉਸ ਤੋਂ ਬਾਅਦ ਬਹੁਤ ਜ਼ਿਆਦਾ ਵੱਡੀ ਮਾਤਰਾ ਚ ਤਬਦੀਲੀ ਆਈ ਹੈ ਤੇ ਹੁਣ ਤੁਸੀਂ ਚਾਹੇ ਬ੍ਰੈਂਪਟਨ ਦੇ ਕੋਰਟ ਹਾਊਸ ਚਲੇ ਜਾਓ, ਚਾਹੇ ਆਰਮੀ ਸਟਰੀਟ ਟੋਰਾਂਟੋ ਚਲੇ ਜਾਓ, ਜੇ ਤੁਸੀਂ ਕੋਰਟ ਰੂਮ ਦੇ ਬਾਹਰ ਖੜ ਕੇ ਲਿਸਟ ਦੇਖੋਗੇ ਸਾਰੀਆਂ ਭਰੀਆਂ ਪਈਆਂ ਵਿਦ ਦ ਸੈਕਸੁਅਲ ਅਸਾਲਟ ਟ੍ਰਾਇਲਸ ਗੋਇੰਗ ਅਹੈਡ ਜੀ।
ਉਹ ਤੇ ਠੀਕ ਹੈ, ਮਤਲਬ ਅੱਛਾ ਤੁਸੀਂ ਦੱਸ ਰਹੇ ਹੋ ਕਿ ਸੈਕਸੁਅਲ ਅਸਾਲਟ ਦੇ ਮਾਮਲੇ ਦੀ ਲਿਸਟਾਂ ਭਰੀਆਂ ਹੁੰਦੀਆਂ, ਕਾਫੀ ਕੇਸਿਸ ਹੁੰਦੇ ਇਹਦੇ ਸੈਕਸੁਅਲ ਅਸਾਲਟ ਦੇ? ਹਾਂਜੀ,
ਬਹੁਤ ਵੱਡੀ ਤਾਦਾਦ ਚ ਇਹਦੇ ਚ ਵਾਧਾ ਹੋਇਆ ਜੀ। ਈਦਰ ਲੋਕੀ ਰਿਪੋਰਟ ਜ਼ਿਆਦਾ ਕਰਨ ਲੱਗ ਪਏ ਜਾਂ ਇਹਨਾਂ ਦਾ ਵਾਕਈ ਬਾਹਰ ਬਹੁਤ ਮਾੜੇ ਕੰਮ ਹੋ ਰਹੇ ਹੈ ਜਾਂ ਇਹ ਹੋ ਸਕਦਾ ਵੀ ਝੂਠੀ ਰਿਪੋਰਟਿੰਗ ਚ ਵੀ ਕਾਫੀ ਵਾਧਾ ਹੋ ਰਿਹਾ ਜੀ।
ਠੀਕ ਹੈ, ਅੱਛਾ ਹੁਣ ਇਹ ਦੱਸੋ ਕਿ ਦਰਅਸਲ ਆ ਜਿਹੜਾ ਕੇਸ ਹੈ, ਇਹ ਜਿਹੜਾ ਆਪਾਂ ਟੈਕਸੀ ਡਰਾਈਵਰ ਦੇ ਕੇਸ ਦੀ ਗੱਲ ਕਰ ਰਹੇ ਹਾਂ, ਇਹਦੇ ਵਿਚ ਵਾਪਰਿਆ ਕੀ ਹੈ, ਹੋਇਆ ਕੀ ਹੈ?
ਮਿਹਨਤ ਮੁਸ਼ਕਤ ਕਰਨ ਵਾਲਾ ਇੱਕ ਟੈਕਸੀ ਡਰਾਈਵਰ ਹਫਤੇ ਵਿਚ 6 ਦਿਨ ਲਗਾਤਾਰ ਟੈਕਸੀ ਚਲਾਉਂਦਾ ਸੀ ਤਾਂ ਜੋ ਆਪਣੇ ਪਰਿਵਾਰ ਦੀ ਜਿਹੜੀ ਪਰਵਰਿਸ਼ ਅਤੇ ਆਰਥਿਕ ਲੋੜਾਂ ਦੇ ਨਾਲ ਨਾਲ ਉਹਨਾਂ ਦੀਆਂ ਨਿੱਜੀ ਜ਼ਰੂਰਤਾਂ ਵੀ ਪੂਰੀਆਂ ਕਰ ਸਕੇ ਜੀ। ਅਨਫੋਰਚੁਨੇਟਲੀ ਇਸ ਟੈਕਸੀ ਡਰਾਈਵਰ ਤੇ ਇਕ ਨੌਜਵਾਨ ਲੜਕੀ ਵੱਲੋਂ ਸੈਕਸੁਅਲ ਅਸਾਲਟ ਦੇ ਸੰਗੀਨ ਦੋਸ਼ ਲਗਾਏ ਗਏ। ਲੜਕੀ ਨੇ ਕਿਹਾ ਕਿ ਟੈਕਸੀ ਡਰਾਈਵਰ ਨੇ ਉਸ ਹਨੇਰੀ ਰਾਤ ਦਾ ਫਾਇਦਾ ਉਠਾਉਂਦੇ ਹੋਏ ਇਕ ਸੁਨਸਾਨ ਗਲੀ ਵਿਚ ਟੈਕਸੀ ਖੜੀ ਕਰਕੇ ਉਸ ਲੜਕੀ ਨਾਲ ਧੱਕੇਸ਼ਾਹੀ ਕੀਤੀ ਜੀ। ਉਹ ਟੈਕਸੀ ਡਰਾਈਵਰ ਉਸ ਲੜਕੀ ਦੇ ਦਾਦੇ ਦੀ ਉਮਰ ਤੋਂ ਵੀ ਜ਼ਿਆਦਾ ਉਮਰ ਦਾ ਸੀਗਾ ਪਰ ਲੜਕੀ ਨੇ ਉਸ ਤੇ ਸੀਰੀਅਸ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾ ਦਿੱਤੇ। ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਉਸਦੀ ਆਜ਼ਾਦੀ ਵੀ ਲਗਭਗ ਖਤਮ ਹੀ ਹੋ ਚੁੱਕੀ ਸੀ ਪਰ ਕੇਸ ਜਿੱਤਣ ਤੋਂ ਬਾਅਦ ਜਿਸ ਗੱਲ ਦੀ ਉਸਨੂੰ ਸਭ ਤੋਂ ਜ਼ਿਆਦਾ ਪਰਵਾਹ ਸੀ ਕਿ ਜੇ ਉਹ ਦੋਸ਼ੀ ਪਾਇਆ ਜਾਂਦਾ ਤਾਂ ਉਹ ਆਪਣੇ ਬੱਚਿਆਂ ਦਾ ਸਾਹਮਣਾ ਕਿਵੇਂ ਕਰੇਗਾ ਤੇ ਉਸਦੇ ਬੱਚੇ ਉਸ ਬਾਰੇ ਕੀ ਸੋਚਣਗੇ। ਜਦ ਅਸੀਂ ਇਹ ਕੇਸ ਜਿੱਤੇ ਤਾਂ ਇਸ ਕੇਸ ਜਿੱਤਣ ਤੋਂ ਬਾਅਦ ਇਸ ਗੱਲ ਦੀ ਉਸ ਨੂੰ ਸਭ ਤੋਂ ਵੱਡੀ ਰਾਹਤ ਮਿਲੀ ਜੀ।
ਅੱਛਾ ਤੁਸੀਂ ਇਹ ਗੱਲ ਕਹੀ ਕਿ ਉਹਨਾਂ ਨੇ ਧੱਕੇਸ਼ਾਹੀ ਕੀਤੀ। ਅਸੀਂ ਅਕਸਰ ਇਹ ਗੱਲ ਸੁਣਦੇ ਨੇ ਜੀ ਉਹਨੇ ਧੱਕੇਸ਼ਾਹੀ ਕੀਤੀ ਜਾਂ ਬਦਸਲੂਕੀ ਕੀਤੀ ਆ, ਮਤਲਬ ਇਹ ਜਰਾ ਦੱਸੋ ਕਿ ਤੁਸੀਂ ਇਹਦੀ ਜਾਂ ਆਪਾਂ ਜਿਸਮੀ ਸ਼ੋਸ਼ਣ ਦੀ ਗੱਲ ਕਰ ਦਿੰਦੇ ਹਾਂ, ਜਿਸਮੀ ਹਮਲੇ ਦੀ, ਸੈਕਸੁਅਲ ਅਸੋਲਟ ਦੀ, ਇਹ ਅਲੱਗ ਅਲੱਗ ਟਰਮਸ ਨੇ, ਇਹ ਇਹਦੀ ਕੀ ਪਰਿਭਾਸ਼ਾ, ਕੀ ਡੈਫੀਨੇਸ਼ਨ, ਕੀ ਕਾਨੂੰਨ ਕੀ ਕਹਿੰਦਾ, ਇਹ ਦੱਸੋ ਜਰਾ।
ਯਾਦ ਰੱਖੋ ਕਿ ਕੋਰਟ ਕਚਹਿਰੀ ਵਿਚ ਜੱਜ ਸਾਹਿਬ ਵੱਲੋਂ ਇਕ ਹਫ਼ਤਾ ਕੇਸ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੇ ਟੈਕਸੀ ਡਰਾਈਵਰ ਨੂੰ ਨਿਰਦੋਸ਼ ਮੰਨਦੇ ਹੋਏ ਬਾਇਜ਼ਤ ਬਰੀ ਕਰ ਦਿੱਤਾ। ਪਰ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਕਿ ਜਿਨਸੀ ਹਮਲਾ ਕਿਆ ਕਿਸ ਨੂੰ ਜਾਂਦਾ ਜੀ। ਆਮ ਤੌਰ ਤੇ ਲੋਕਾਂ ਦੀ ਸੋਚ ਇਹੀ ਹੈ ਕਿ ਵੀ ਬਲਾਤਕਾਰ ਹੋਣਾ ਜ਼ਰੂਰੀ ਹੈ, ਪਰ ਕਿਉਂਕਿ ਇਨ੍ਹਾਂ ਨੇ ਆਪਣਾ ਸੈਕਸੁਅਲ ਅਸੋਲਟ ਦੀ ਡੈਫੀਨੇਸ਼ਨ ਬਿਲਕੁਲ ਚੇਂਜ ਕਰਤੀ। ਜਦ ਆਪਾਂ ਗੱਲਬਾਤ ਕਰੀਏ ਡੈਫੀਨੇਸ਼ਨ ਦੀ, ਕੈਨੇਡਾ ਵਿਚ ਕਈ ਲੋਕਾਂ ਨੂੰ ਇਕ ਲੜਕੀ ਦੇ ਸਿਰਫ ਬਾਂਹ ਨੂੰ ਛੂਹਣ ਕਾਰਨ ਹੀ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਜੀ। ਜਿਨਸੀ ਹਮਲਾ ਕਿਸੇ ਵੀ ਅਣਚਾਹੇ ਛੂਹਣ ਨੂੰ ਕਿਹਾ ਜਾਂਦਾ ਜੋ ਪੀੜਤ ਦੀ ਜਿਹੜੀ ਜਿਨਸੀ ਮਰਿਆਦਾ ਦੀ ਉਲੰਘਣਾ ਕਰਦਾ ਹੈ। ਸੋ ਇਨ ਅਦਰ ਵਰਡਸ ਅ ਸੈਕਸੁਅਲ ਅਸੋਲਟ ਇਜ਼ ਐਨੀ ਅਨਵਾਂਟਿਡ ਟਚਿੰਗ ਐਨੀ ਵੇਅਰ ਦੈਟ ਵਾਇਲੇਟਸ ਦਾ ਸੈਕਸੁਅਲ ਇੰਟੈਗ੍ਰਿਟੀ ਆਫ ਦਾ ਵਿਕਟਮ। ਜਿਨ੍ਹਾਂ ਕੇਸਾਂ ਕਰਕੇ ਅੱਜ ਕਈ ਲੋਕ ਦੋਸ਼ੀ ਪਾਏ ਜਾ ਰਹੇ ਹਨ, ਜੇਲ੍ਹ ਭੇਜੇ ਜਾ ਰਹੇ ਹਨ ਅਤੇ ਇੱਥੋਂ ਤੱਕ ਕਿ ਕਈਆਂ ਨੂੰ ਤਾਂ ਰਿਪੋਰਟ ਵੀ ਕੀਤਾ ਜਾ ਰਿਹਾ ਹੈ। ਕੁਝ ਸਾਲ ਪਹਿਲਾਂ ਪੁਲਿਸ ਇਸ ਕਿਸਮ ਦੇ ਮਾਮਲਿਆਂ ਦੀ ਰਿਪੋਰਟ ਵੀ ਦਰਜ ਨਹੀਂ ਸੀ ਕਰਵਾਉਂਦੀ। ਸੋ ਬੀ ਵੈਰੀ ਵੈਰੀ ਕੇਅਰਫੁਲ, ਜੇ ਤੁਸੀਂ ਬੱਸ ਚ ਬੈਠੇ ਹੋ, ਪਬਲਿਕ ਟਰਾਂਸਪੋਰਟ ਚ ਬੈਠੇ ਹੋ ਤਾਂ ਤੁਸੀਂ ਆਪਣੀ ਨਾਲ ਬੈਠੀ ਮਹਿਲਾ ਨੂੰ ਹੱਥ ਲਾਉਣਾ ਸ਼ੁਰੂ ਕਰ ਦਿੰਦੇ ਹੋ, ਤਾਂ ਜੇ ਉਹ ਕੁਛ ਨਹੀਂ ਕਹਿੰਦੀ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹ ਇਜਾਜ਼ਤ ਦੇ ਰਹੀ ਹੈ ਵੀ ਤੁਸੀਂ ਜੋ ਕਰ ਰਹੇ ਹੋ ਠੀਕ ਹੈ ਜੀ।
ਅੱਛਾ ਇਹ ਜਿਹੜਾ ਅਸੀਂ ਗੱਲ ਕਰਦੇ ਹਾਂ ਸੈਕਸੁਅਲ ਅਸੋਲਟ ਦੇ ਬਾਰੇ, ਜਿਸਮੀ ਜਿਨਸੀ ਹਮਲੇ ਦੇ ਬਾਰੇ, ਇਹਦੇ ਬਾਰੇ ਸਾਨੂੰ ਜਰਾ ਤੁਸੀਂ ਦੱਸੋ ਕਿ ਹੁਣ ਓਨਸ ਕਿਆ ਕਰਾਉਣ ਦੇ ਉੱਤੇ ਹੁੰਦਾ ਹੈ, ਕਿਆ ਸਰਕਾਰੀ ਵਕੀਲ ਨੇ ਕੁਝ ਸਾਬਤ ਕਰਨਾ ਪੈਂਦਾ, ਕੀ ਹੁੰਦਾ ਕੀ ਇਸ ਮਾਮਲੇ ਦੇ ਵਿਚ?
ਸਰਕਾਰੀ ਵਕੀਲ ਨੇ ਸਾਬਤ ਕਰਨਾ ਪੈਂਦਾ ਕਿ ਦੋਸ਼ੀ ਨੇ ਪੀੜਤ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੋਇਆ ਸੀ। ਇਸ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਟਸ ਈਵਨ ਇਨਫ ਜੇ ਤੁਸੀਂ ਕਿਸੇ ਮਹਿਲਾ ਦੀ ਬਾਂਹ ਨੂੰ ਛੂਨੇ ਹੋ ਜਾਂ ਵਿਦ ਦਾ ਸੈਕਸੁਅਲ ਪਰਪਸ, ਇਹ ਜਿਹੜਾ ਜਿਸਮੀ ਸੰਪਰਕ ਕਰਨ ਦੇ ਉਦੇਸ਼ ਨਾਲ ਕੀਤਾ ਜਾਣਾ ਚਾਹੀਦਾ ਜੀ। ਸਰਕਾਰੀ ਵਕੀਲ ਜਿਨਸੀ ਉਦੇਸ਼ ਨੂੰ ਕਿਵੇਂ ਸਾਬਤ ਕਰਦਾ, ਖਾਸ ਕਰ ਜਦੋਂ ਦੋਸ਼ੀ ਨੂੰ ਚੁੱਪ ਰਹਿਣ ਜਾਂ ਕੁਝ ਵੀ ਨਾ ਕਹਿਣ ਦਾ ਅਧਿਕਾਰ ਹੋਵੇ, ਇਹਨਾਂ ਕੇਸਿਸ ਵਿਚ ਹੀ ਸੈਡ ਵਾਲਾ ਸਿਨਾਰੀਓ ਬਣ ਜਾਂਦਾ। ਜੱਜ ਆਲੇ ਦੁਆਲੇ ਦੇ ਸਾਰੇ ਸਰਕਮਸਟਾਂਸਿਸ ਨੂੰ ਘੋਖੇਗਾ ਕਿ ਕੀ ਕਿਹਾ ਗਿਆ ਸੀ, ਕੀ ਵਾਪਰਿਆ ਸੀ, ਦੋਸ਼ੀ ਦੇ ਪੀੜਤ ਦੇ ਸਰੀਰ ਦੇ ਕਿਹੜੇ ਅੰਗ ਨੂੰ ਚੁਹਿਆ ਸੀ ਜੀ। ਜਿਵੇਂ ਮੈਂ ਤੁਹਾਨੂੰ ਦਸਿਆ ਕਿ ਬਲਾਤਕਾਰ ਹੋਣਾ ਹੀ ਹੁਣ ਕਾਨੂੰਨ ਦੇ ਤਹਿਤ ਜ਼ਰੂਰੀ ਨਹੀਂ ਹੈ, ਸਿਰਫ ਕਿਸੇ ਵੀ ਕਿਸਮ ਦੇ ਸੈਕਸੁਅਲ ਟਚਿੰਗ ਦੀ ਹੀ ਲੋੜ ਹੈ। ਯੁੱਧਵੀਰ ਜੀ, ਤੁਹਾਨੂੰ ਯਾਦ ਹੋਗਾ ਕਿ ਪਹਿਲਾਂ ਆਪਣਾ ਓਫੈਂਸ ਹੁੰਦਾ ਸੀਗਾ ਰੇਪ। ਰੇਪ ਜਿਹੜਾ ਸੀਗਾ ਉਹਨੂੰ ਪ੍ਰੂਵ ਕਰਨਾ ਸਰਕਾਰੀ ਵਕੀਲ ਲਈ ਬਹੁਤ ਔਖਾ ਹੋ ਜਾਂਦਾ ਸੀ, ਮੋਸਟ ਆਫ ਦਾ ਟਾਈਮ ਐਨ ਐਨ ਅ ਬਿਗ ਨੰਬਰ ਲੋਕੀ ਬਚ ਜਾਂਦੇ ਸੀਗੇ। ਹੁਣ ਇਨ੍ਹਾਂ ਨੇ ਰੇਪ ਦੀ ਜਿਹੜੀ ਰੇਪ ਦਾ ਓਫੈਂਸ ਖਤਮ ਕਰਕੇ ਉਹਨੂੰ ਗਲੋਬਲ ਸੈਕਸੁਅਲ ਅਸੋਲਟ ਦੇ ਅਧੀਨ ਲਿਆਂਦਾ। ਉਹਦੇ ਵਿਚ ਜੇ ਤੁਸੀਂ ਕਿਸੇ ਲੜਕੀ ਦੇ ਬ੍ਰੈਸਟ ਨੂੰ ਟੱਚ ਕਰਦੇ ਹੋ, ਉਹਦੇ ਹਿਪ ਏਰੀਆ ਨੂੰ ਟੱਚ ਕਰਦੇ ਹੋ, ਜਾਂ ਓਬਵੀਅਸਲੀ ਰੇਪ ਤਾਂ ਇੰਕਲੂਡਿਡ ਹੈ ਹੀ ਹੈਗਾ। ਸੋ ਤਾਂ ਕਿ ਮੈਕਸੀਮਮ ਜਿਹੜਾ ਕੰਡਕਟ ਹੈ ਉਹਨੂੰ ਇਨਵੋਲਵ ਕੀਤਾ ਜਾ ਸਕੇ ਤਾਂ ਇਸ ਸੈਕਸ਼ਨ ਦੇ ਅਧੀਨ ਜੀ।
ਅੱਛਾ ਸਾਨੂੰ ਤੁਸੀਂ ਇਹ ਵੀ ਦੱਸੋ ਕਿ ਜਿਹੜਾ ਸਰਕਾਰੀ ਵਕੀਲ ਹੈ ਉਹਨਾਂ ਨੇ ਕਿੰਨੇ ਕੁ ਗਵਾਹ ਲੈ ਕੇ ਆਏ ਆ ਕੇਸ ਜਿੱਤਣ ਦੀ? ਉਹਨਾਂ ਨੇ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਵੱਲੋਂ ਵੀ ਕੋਸ਼ਿਸ਼ ਹੁੰਦੀ ਹੈ ਕਿ ਕੇਸ ਜਿੱਤਣ ਦੀ।
हां जी, जिवें कि मैं कहा कि ए टैक्सी ड्राइवर बहुत वधिया इंसान है, होर टैक्सी यात्री उस दे समर्थन लई सामने आए ते अदालत नूं दस्या कि ਉਹ ਕਿਸੇ ਵੀ ਯਾਤਰੀ ਨੂੰ ਛੂਹ ਸਕਣ ਵਾਲੀ ਸਿੱਧਤ ਵਾਲਾ ਇਨਸਾਨ ਨਹੀਂ ਸੀ, ਉਹ ਇੱਕ ਬਹੁਤ ਹੀ ਵਧੀਆ ਭਲਾ ਮਾਨਸ ਵਿਅਕਤੀ ਸੀ। ਆਮ ਤੌਰ ਤੇ ਜਦ ਸਰਕਾਰੀ ਵਕੀਲ ਨੇ ਕੇਸ ਇਹੋ ਜਿਹੇ ਪੇਸ਼ ਕਰਨੇ ਹੁੰਦੇ ਆ ਯੁੱਧਵੀਰ ਜੀ, ਮੋਸਟ ਆਫ ਦਾ ਟਾਈਮ ਕੋਈ ਗਵਾਹ ਨਹੀਂ ਹੁੰਦੇ, ਕਿਉਂਕਿ ਇਹ ਜਿਹੜਾ ਹੈਗਾ ਦੋਸ਼ੀ ਤੇ ਪਲੱਸ ਪੀੜਤ ਦੇ ਵਿਚਕਾਰ ਗੱਲਬਾਤ ਹੁੰਦੀ ਹੈ। ਤੇ ਕੋਰਟ ਕਚਹਿਰੀ ਨੇ ਵੀ ਕਿਹਾ ਕਿ ਕੋਈ ਗਵਾਹਾਂ ਦੀ ਲੋੜ ਨਹੀਂ, ਕੋਈ ਕੋਰੋਬੋਰੇਸ਼ਨ ਦੀ ਲੋੜ ਨਹੀਂ, ਪ੍ਰੋਵਾਈਡਡ ਵੀ ਜਿਹੜੀ ਔਰਤ ਜੋ ਕੁਛ ਦੱਸ ਰਹੀ ਹੈ ਉਸ ਤੇ ਵਿਸ਼ਵਾਸ ਕੀਤਾ ਜਾਵੇ। ਪਰ ਜੇ ਸਪੋਜ਼ ਕਰੋ ਜੋ ਉਹ ਦੱਸ ਰਹੀ ਹੈ ਪਰ ਉਹਦੇ ਉਲਟ ਤੁਹਾਡੇ ਹੱਥ ਸਬੂਤ ਹੈਗੇ, ਤੁਹਾਡੇ ਹੱਥ ਵੀਡੀਓਜ਼ ਵਗੈਰਾ ਹੈਗੀਆਂ ਜਿੱਥੇ ਕਿ ਫੋਰ ਐਗਜ਼ਾਮਪਲ ਜੇ ਉਹ ਕਵੇ ਜੀ ਵੀ ਆਹ ਹੋਇਆ ਪਰ ਉਹ ਤੁਹਾਡੇ ਕੋਲ ਵੀਡੀਓਜ਼ ਹੈਗੀ ਜਿਹੜੀ ਬਿਲਕੁਲ ਹੀ ਉਲਟ ਸ਼ੋ ਕਰਦੀ ਹੈ, ਤਾਂ ਉੱਥੇ ਕ੍ਰੈਡੀਬਿਲਿਟੀ ਇਸ਼ੂ ਬਣ ਜਾਂਦਾ ਜੀ। ਜਿੱਥੇ ਕ੍ਰੈਡੀਬਿਲਿਟੀ ਇਸ਼ੂ ਬਣ ਗਿਆ ਉੱਥੇ ਬੰਦੇ ਬਾਇਜ਼ਤ ਪਰੀ ਹੋ ਜਾਂਦੇ ਆ। ਕਈ ਵਾਰ ਯੁੱਧਵੀਰ ਜੀ ਬੰਦੇ ਕ੍ਰੈਡੀਬਲ ਹੁੰਦੇ ਪਰ ਉਹ ਰਿਲਾਇਬਲ ਨਹੀਂ ਹੁੰਦੇ। ਸੋ ਅਸੀਂ ਕੋਰਟ ਕਚਹਿਰੀ ਚ ਆਮ ਕਹੀਦਾ ਕਿ ਇਹ ਜੋ ਕਹਿ ਰਹੀ ਹੈ ਇਹ ਸੱਚ ਕਹਿ ਰਹੀ ਹੈ ਪਰ ਇਹਦੇ ਉਪਰ ਵਿਸ਼ਵਾਸ ਨਹੀਂ ਕਰ ਸਕਦੇ ਬਿਕੋਜ਼ ਸ਼ੀ ਇਜ਼ ਨਾਟ ਰਿਲਾਇਬਲ। ਸੋ ਇਟ ਆਲ ਡਿਪੈਂਡਸ ਵੀ ਤੁਸੀਂ ਕ੍ਰੈਡੀਬਿਲਿਟੀ ਚੈਲੰਜ ਕਰਦੇ ਹੋ ਜਾਂ ਰਿਲਾਇਬਿਲਿਟੀ ਚੈਲੰਜ ਕਰਦੇ ਹੋ।
ਠੀਕ ਹੈ, ਹਾਲਾਂਕਿ ਤੁਸੀਂ ਦੱਸਿਆ ਕਿ ਚਲੋ ਇਸ ਮਾਮਲੇ ਚ ਕਈ ਵਾਰੀ ਕੋਈ ਗਵਾਹ ਨਹੀਂ ਹੁੰਦੇ ਪਰ ਉੱਥੇ ਟੈਕਸੀ ਡਰਾਈਵਰ ਦੇ ਹੱਕ ਦੇ ਵਿੱਚ ਕਿਸੇ ਨੇ ਕੋਈ ਗਵਾਹੀ ਦਿੱਤੀ ਜਾਂ ਐਸਾ ਕੁਝ ਸੰਭਵ ਹੋਇਆ ਉਹਦੇ ਬਾਰੇ ਵੀ ਦੱਸੋ ਜਰਾ।
ਹਾਂਜੀ, ਇਸ ਕੇਸ ਵਿੱਚ ਜਿਹੜੇ ਹੋਰ ਉਹਦੇ ਪੈਸੇਂਜਰ ਸੀਗੇ ਉਹਨਾਂ ਨੇ ਆ ਕੇ ਕੋਰਟ ਚ ਗਵਾਹੀ ਦਿੱਤੀ। ਉਹਨਾਂ ਨੇ ਦੱਸਿਆ ਕਿ ਵੀ ਜਿਹੜਾ ਟੈਕਸੀ ਡਰਾਈਵਰ ਹੈ ਇੱਕ ਬਹੁਤ ਵਧੀਆ ਇਨਸਾਨ, ਇਹਨੇ ਇਹ ਕਿਸੇ ਨੂੰ ਕਿਸੇ ਦੀ ਮਰਜ਼ੀ ਤੋਂ ਬਗੈਰ ਇਹ ਕਿਸੇ ਨੂੰ ਟੱਚ ਕਰਨ ਵਾਲਾ ਇਨਸਾਨ ਹੀ ਨਹੀਂ। ਉਹਨੂੰ ਕੈਨੇਡਾ ਚ ਰਹਿੰਦੇ ਆਲਮੋਸਟ 45 ਸਾਲ ਹੋ ਗਏ ਸੀ ਜੀ, 45 ਸਾਲ ਚ ਉਹਦੇ ਤੇ ਉਪਰ ਕਦੇ ਵੀ ਕੋਈ ਗਲਤ ਇਲਜ਼ਾਮ ਨਹੀਂ ਲੱਗਿਆ। ਸੋ ਇਹ ਜਿਹੜਾ ਐਵੀਡੈਂਸ ਅਸੀਂ ਕਾਲ ਕੀਤਾ ਸੀ ਇਹਨੂੰ ਕਹਿੰਦੇ ਗੁੱਡ ਕਰੈਕਟਰ ਐਵੀਡੈਂਸ ਕਿਹਾ ਜਾਂਦਾ ਜੀ। ਇਹਦਾ ਆਮ ਤੌਰ ਤੇ ਇਹਦੀ ਜਿਹੜੀ ਵਰਤੋਂ ਬਹੁਤ ਘੱਟ ਹੁੰਦੀ ਹੈ, ਕਿਉਂਕਿ ਜਦ ਤੁਸੀਂ ਗੁੱਡ ਕਰੈਕਟਰ ਐਵੀਡੈਂਸ ਕਾਲ ਕਰਦੇ ਹੋ ਤਾਂ ਦੂਜੀ ਸਾਈਡ ਨੂੰ ਮੌਕਾ ਮਿਲ ਜਾਂਦਾ ਬੈਡ ਕਰੈਕਟਰ ਐਵੀਡੈਂਸ ਕਾਲ ਕਰਨ ਦਾ ਜੀ। ਪਰ ਸਾਨੂੰ ਇਸ ਕੇਸ ਵਿੱਚ ਬਿਲਕੁਲ ਫਿਕਰ ਨਹੀਂ ਸੀ ਕਿਉਂਕਿ ਸਾਨੂੰ ਪਤਾ ਸੀਗਾ ਕਿ ਵੀ ਇਹਦੇ ਅਗੇਂਸਟ ਤੋਂ ਕੁਛ ਵੀ ਨਹੀਂ ਕਹਿ ਸਕਦੇ ਬਿਕੋਜ਼ ਹੀ ਇਜ਼ ਗੋਟ ਅ ਕਲੀਨ ਰੈਕਰਡ ਜੀ। ਸੋ ਜਿਹੜਾ ਗੁੱਡ ਕਰੈਕਟਰ ਐਵੀਡੈਂਸ ਹੈ ਬਹੁਤ ਹੀ ਸ਼ਕਤੀਸ਼ਾਲੀ ਸਿੱਧ ਹੋ ਸਕਦਾ ਜੇ ਤੁਹਾਡੇ ਕਲਾਇੰਟ ਦਾ ਜਿਹੜਾ ਪਿਛੋਕੜ ਆ ਉਹ ਬਿਲਕੁਲ ਸਾਫ਼ ਸੁਥਰਾ ਹੋਵੇ ਜੀ।
ਠੀਕ ਹੈ, ਅੱਛਾ ਇਹਦੇ ਚ ਅਕਸਰ ਅਸੀਂ ਨਾ ਕਈ ਵਾਰ ਅਸੀਂ ਮੂਵੀ ਚ ਵੀ ਦੇਖਦੇ ਹਾਂ ਬੰਦੇ ਨੂੰ ਕੋਈ ਗ੍ਰਿਫ਼ਤਾਰ ਕਰ ਰਿਹਾ ਹੁੰਦਾ ਉੱਥੇ ਕਹਿੰਦੇ ਜੀ ਯੂ ਹੈਵ ਦਾ ਰਾਈਟ ਟੂ ਰਿਮੇਨ ਸਾਇਲੈਂਟ, ਫਿਰ ਅਦਾਲਤ ਦੇ ਵਿੱਚ ਵੀ ਜਦੋਂ ਕਿਸੇ ਤੇ ਕਥਿਤ ਦੋਸ਼ੀ ਅਸੀਂ ਕਹਾਂਗੇ ਕੋਈ ਅਲੈਜਡ ਅਸੈਲੈਂਟ ਹੈ ਤੇ ਕਥਿਤ ਦੋਸ਼ੀ ਜਿਹੜਾ ਹੈ ਉਹਨੂੰ ਮਤਲਬ ਕਿ ਕਿਹਾ ਜਾਂਦਾ ਹੈ ਕਿ ਤੁਹਾਨੂੰ ਜੀ ਚੁੱਪ ਰਹਿਣ ਦਾ ਹੱਕ ਹੈ, ਰਿਮੇਨ ਸਾਇਲੈਂਟ ਹੈ। ਇਸ ਕੇਸ ਦੇ ਵਿੱਚ ਕੀ ਹੋਇਆ ਕਿ ਉਹ ਟੈਕਸੀ ਡਰਾਈਵਰ ਨੇ ਗਵਾਹੀ ਦਿੱਤੀ, ਡਿਡ ਹੀ ਟੇਕ ਦਾ ਸਟੈਂਡ ਔਰ ਡਿਡ ਹੀ ਚੂਜ਼ ਟੂ ਰਿਮੇਨ ਸਾਇਲੈਂਟ, ਔਰ ਕੀ ਹੋਇਆ ਜਰਾ ਉਹ ਦੱਸੋ ਪਹਿਲਾਂ।
ਹਾਂਜੀ, ਜਿਹੜਾ ਆਪਣਾ ਰਾਈਟ ਰਿਮੇਨ ਸਾਇਲੈਂਟ ਹੈ ਚੁੱਪ ਰਹਿਣ ਦੇ ਅਧਿਕਾਰ ਦੀ ਜਿਹੜੀ ਗਰੰਟੀ ਹੈ ਆਪਣੇ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੁਆਰਾ ਦਿੱਤੀ ਗਈ ਹੈ। ਇਹ ਇੱਕ ਬਹੁਤ ਹੀ ਮਹੱਤਵਪੂਰਨ ਤੁਹਾਡਾ ਹੱਕ ਹੈ ਜੀ। ਤੁਹਾਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਲੈ ਕੇ ਜੱਜ ਦੇ ਫੈਸਲਾ ਲੈਣ ਤੱਕ ਟੈਕਸੀ ਡਰਾਈਵਰ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਸੀ। ਕੋਈ ਵੀ ਬੰਦਾ, ਪੁਲਿਸ ਅਫਸਰ, ਜੱਜ ਜਾਂ ਹੋਰ ਵੀ ਕੋਈ ਵੀ ਵਿਅਕਤੀ ਉਸਨੂੰ ਕਿਸੇ ਵੀ ਕਿਸਮ ਦੀ ਜਾਣਕਾਰੀ ਦੇਣ ਲਈ ਮਜਬੂਰ ਨਹੀਂ ਕਰ ਸਕਦਾ ਸੀ। ਲੋਕਾਂ ਲਈ ਇਹ ਸਮਝਣਾ ਇੰਨਾ ਮਹੱਤਵਪੂਰਨ ਹੈ ਕਿ ਇਸ ਦੇ ਬਾਵਜੂਦ ਵੀ ਟੈਕਸੀ ਡਰਾਈਵਰ ਨੇ ਆਪਣੀਆਂ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੀ ਪਤਨੀ ਅਤੇ ਆਪਣੀ ਬੇਟੀ ਦੇ ਸਾਹਮਣੇ ਹੀ ਜੱਜ ਨੂੰ ਆਪਣੀ ਸਾਰੀ ਕਹਾਣੀ ਬਿਆਨ ਕੀਤੀ, ਕੀ ਹੋਇਆ, ਕਿਵੇਂ ਕਿਵੇਂ ਹੋਇਆ, ਤੇ ਇਸ ਤੋਂ ਬਾਅਦ ਇਸ ਓਫੈਂਸ ਨੇ ਉਹਦੀ ਜ਼ਿੰਦਗੀ ਕਿਵੇਂ ਬਰਬਾਦ ਕਰ ਦਿੱਤੀ।
ਅੱਛਾ, ਇਹਦੇ ਚ ਇਹ ਦੱਸੋ ਕਿ ਉੱਪਰ ਟੈਕਸੀ ਡਰਾਈਵਰ ਆਪਣਾ ਰਾਈਟ ਵੀ ਰੱਖ ਸਕਦਾ ਸੀਗਾ, ਰਾਈਟ ਟੂ ਰਿਮੇਨ ਸਾਇਲੈਂਟ ਉਹਦੇ ਕੋਲ ਰਾਈਟ ਸੀਗਾ, ਫਿਰ ਉਹ ਕਿਉਂ ਉਹਨਾਂ ਨੇ ਉਹ ਅਧਿਕਾਰ ਕਿਉਂ ਛੱਡ ਦਿੱਤਾ?
ਟੈਕਸੀ ਡਰਾਈਵਰ ਜਾਣਦਾ ਸੀਗਾ ਜੀ ਵੀ ਜੱਜ ਉਸਦਾ ਪੱਖ ਸੁਣਨਾ ਚਾਹੇਗਾ ਕਿ ਅਸਲ ਚ ਹੋਇਆ ਕੀ ਸੀ ਜੀ। ਹਰ ਕਹਾਣੀ ਦੇ ਆਮ ਤੌਰ ਤੇ ਦੋ ਪੱਖ ਹੁੰਦੇ ਆ ਤੇ ਸੱਚ ਆਮ ਤੌਰ ਤੇ ਦੋਨਾਂ ਪੱਖਾਂ ਦੇ ਵਿਚਕਾਰ ਹੁੰਦਾ ਜੀ। ਭਾਵੇਂ ਟੈਕਸੀ ਡਰਾਈਵਰ ਕਾਨੂੰਨ ਅਨੁਸਾਰ ਆਪਣਾ ਮੂੰਹ ਬੰਦ ਰੱਖ ਸਕਦਾ ਸੀਗਾ ਪਰ ਉਸਦੇ ਇਸ ਤਰ੍ਹਾਂ ਕਰਨ ਨਾਲ ਜੱਜ ਸਾਹਿਬ ਨੂੰ ਸਿਰਫ ਲੜਕੀ ਦੀ ਕਹਾਣੀ ਦਾ ਹੀ ਪਤਾ ਲੱਗਦਾ ਤੇ ਸਿਰਫ ਉਸਦੇ ਆਧਾਰ ਤੇ ਹੀ ਇਸ ਕੇਸ ਦਾ ਫੈਸਲਾ ਹੋ ਜਾਣਾ ਸੀਗਾ ਜੀ। ਕ੍ਰਿਮੀਨਲ ਕੇਸਿਸ ਵਿੱਚ ਆਮ ਤੌਰ ਤੇ ਬਹੁਤ ਹੀ ਜ਼ਿਆਦਾ ਕਾਮਨ ਸੈਂਸ ਹੀ ਕੇਸ ਦਾ ਆਧਾਰ ਹੁੰਦੀ ਹੈ ਜੀ ਅਤੇ ਜੇ ਕੋਈ ਤੁਹਾਡੇ ਤੇ ਝੂਠੇ ਮਨ ਘੜਤ ਦੋਸ਼ ਲਗਾ ਰਿਹਾ ਹੋਵੇ ਤਾਂ ਉਹ ਕਿਹੜਾ ਵਿਅਕਤੀ ਹੈ ਜੋ ਬੇਕਸੂਰ ਹੋਣ ਦੇ ਬਾਵਜੂਦ ਵੀ ਆਪਣਾ ਕਸੂਰ ਕਬੂਲ ਕਰ ਲਵੇਗਾ ਜੀ।
ਠੀਕ ਹੈ। ਅੱਛਾ ਹੁਣ ਤੁਹਾਡੇ ਕੋਲ ਤਾਂ ਜਿਹੜਾ ਬੰਦਾ ਵੀ ਆਉਂਦਾ ਹੋਏਗਾ, ਤੁਹਾਡੇ ਕਲਾਇੰਟ ਹੈ ਜੀ, ਉਹ ਤੁਹਾਡੇ ਜਿਹਨੂੰ ਅਸੀਂ ਮੁਵੱਕਲ ਕਹਿੰਦੇ ਹਾਂ, ਤੁਹਾਡੇ ਕਲਾਇੰਟ ਤਾਂ ਉਹ ਤਾਂ ਕਹੇਗਾ ਜੀ ਉਹੀ ਸੱਚ ਬੋਲਦਾ। ਹੁਣ ਤਾਂ ਤੁਸੀਂ ਲਾਇਰ ਹੋ, ਤੁਸੀਂ ਉਹਨੂੰ ਡਿਫੈਂਡ ਕਰਨਾ, ਸੋ ਤੁਹਾਨੂੰ ਕਿੱਦਾਂ ਤੁਹਾਨੂੰ ਹਾਂਜੀ ਹਾਂਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
ਹਾਂਜੀ ਆ ਰਹੀ ਹੈ।
ਤੁਹਾਨੂੰ ਕਿੱਦਾਂ ਪਤਾ ਲੱਗਦਾ ਜੀ ਜਿਹੜਾ ਤੁਹਾਡਾ ਕਲਾਇੰਟ ਹੈ ਉਹ ਸੱਚ ਹੀ ਬੋਲ ਰਿਹਾ, ਕਿਉਂਕਿ ਉਹ ਤਾਂ ਕਹੇਗਾ ਜੀ ਮੈਂ ਸੱਚ ਬੋਲ ਰਿਹਾ, ਹੁਣ ਤੁਸੀਂ ਉਹਨੂੰ ਡਿਫੈਂਡ ਕਰਨਾ, ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਸੱਚ ਹੀ ਬੋਲ ਰਿਹਾ ਤੁਹਾਡਾ ਕਲਾਇੰਟ?
ਪਹਿਲੇ ਦਿਨ ਤੋਂ ਯੂ ਨੋ ਉਹ ਮਦਦ ਦੀ ਭਾਲ ਵਿੱਚ ਮੇਰੇ ਦਫ਼ਤਰ ਵਿੱਚ ਆਇਆ, ਉਸਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਿਰਦੋਸ਼ ਹੈ ਜੀ।
ਅੱਛਾ,
ਉਸ ਦਿਨ ਤੋਂ ਹੀ ਮੈਂ ਜਾਣਦਾ ਸੀ ਕਿ ਮੈਨੂੰ ਉਸਦੀ ਕਾਨੂੰਨੀ ਲੜਾਈ ਲੜ ਕੇ ਉਸਦੀ ਰੱਖਿਆ ਕਰਨੀ ਪਊ, ਕਿਉਂਕਿ ਭਾਵੇਂ ਉਸ ਤੇ ਦੋਸ਼ ਲੱਗ ਚੁੱਕੇ ਹਨ, ਪਰ ਯੂ ਨੋ ਤੁਹਾਡੇ ਅੰਦਰੋਂ ਆਵਾਜ਼ ਆ ਜਾਂਦੀ ਹੈ ਕਿ ਅਸਲ ਵਿੱਚ ਉਹ ਦੋਸ਼ੀ ਨਹੀਂ ਸਗੋਂ ਖੁਦ ਪੀੜਤ ਹੈ ਜੀ। ਮੈਂ ਜਦ ਟੈਕਸੀ ਡਰਾਈਵਰ ਨੂੰ ਪਹਿਲੀ ਵਾਰ ਮਿਲਿਆ, ਜਦੋਂ ਹੁਣ ਸਾਡੇ ਕੋਲ ਯੁੱਧਵੀਰ ਜੀ ਜਿਵੇਂ ਤੁਹਾਡੇ ਕੋਲ ਮੀਡੀਆ ਦਾ ਤਜਰਬਾ, ਉਵੇਂ ਵਕਾਲਤ ਕਰਦੇ ਮੈਨੂੰ ਕੈਨੇਡਾ ਵਿਚ ਪੂਰੇ 32 ਸਾਲ ਹੋ ਗਏ ਜੀ ਜਦ ਤੋਂ ਮੈਂ ਇੰਗਲੈਂਡ ਤੋਂ ਆਇਆ। ਜਦ ਮੈਂ ਟੈਕਸੀ ਡਰਾਈਵਰ ਨੂੰ ਪਹਿਲੀ ਵਾਰ ਮਿਲਿਆ, ਮੈਂ ਉਹਦੀਆਂ ਅੱਖਾਂ ਝਾਕਿਆ ਤੇ ਮਹਿਸੂਸ ਕੀਤਾ ਕਿ ਵਾਕਈ ਸੱਚ ਬੋਲ ਰਹੇ ਜੀ। ਯੂ ਨੋ ਜਦ ਕਿਸੇ ਵਿਅਕਤੀ ਦੇ ਗੱਲ ਕਰਨ ਦੇ ਤਰੀਕੇ ਦੇ ਨਾਲ ਨਾਲ ਉਸਦੀ ਸਰੀਰਕ ਭਾਸ਼ਾ ਅਤੇ ਉਸਦੇ ਬੋਲਣ ਤੋਂ ਅੰਦਾਜ਼ਾ ਲਗਾ ਲੈਂਦੇ ਹਨ ਕਿ ਉਹ ਵਾਕਈ ਵਿਅਕਤੀ ਦਰਅਸਲ ਸੱਚ ਬੋਲ ਰਿਹਾ, ਉਹੀ ਬੋਲ ਰਿਹਾ ਜੋ ਉਸਦੇ ਅੰਦਰ ਹੈ, ਅਤੇ ਉਸਦੇ ਬਿਆਨ ਤੇ ਉਸਦੇ ਚਾਲ ਤਾਲ ਇਕੋ ਜਿਹੀ ਹਨ ਜਾਂ ਦੋਨਾਂ ਚ ਫਰਕ ਹੈ। ਇਹਨਾਂ ਯੁੱਧਵੀਰ ਜੀ ਅੱਜ ਤਾਈ ਨਾ ਹੀ ਕੋਈ ਇਹੋ ਜਿਹੀ ਮਸ਼ੀਨ ਬਣੀ ਹੈ ਜਿਹੜੀ ਕਿ ਦੱਸ ਸਕੇ ਕਿ ਬੰਦਾ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ, ਨਾ ਹੀ ਕੋਈ ਇਹੋ ਜਿਹੀ ਮਸ਼ੀਨ ਬਣਨੀ ਹੈ। ਇਹ ਤਾਂ ਤੁਸੀਂ ਸਿਰਫ ਆਪਣੇ ਜ਼ਿੰਦਗੀ ਦੇ ਤਜਰਬੇ ਲਾਈਫ ਐਕਸਪੀਰੀਅੰਸ ਤੋਂ ਜੱਜ ਕਰਨਾ ਕਿ ਬੰਦਾ ਕ੍ਰੈਡੀਬਲ ਹੈ ਜਾਂ ਨਹੀਂ ਜੀ।
ਠੀਕ ਹੈ, ਚਲੋ ਇਸ ਕੇਸ ਚ ਤੁਹਾਡੇ ਕਲਾਇੰਟ ਜਿਹੜੇ ਨੇ ਜੀ ਉਹ ਉਹਨਾਂ ਨੂੰ ਸਜ਼ਾ ਨਹੀਂ ਹੋਈ, ਉਹ ਕੇਸ ਜਿੱਤ ਗਏ, ਤੁਸੀਂ ਕੇਸ ਜਿੱਤਿਆ, ਠੀਕ ਹੈ, ਬਹੁਤ ਵਧੀਆ ਹੋ ਗਿਆ। ਲੇਕਿਨ ਸਵਾਲ ਇਹ ਹੈ ਕਿ ਜੇ ਰੱਬ ਨਾ ਕਰੇ ਜਿੱਦਾਂ ਉਹ ਕੋਈ ਦੋਸ਼ੀ ਪਾਏ ਜਾਂਦੇ ਤਾਂ ਫਿਰ ਤੇ ਉਹਨਾਂ ਨੂੰ ਸਜ਼ਾ ਹੋਣੀ ਸੀ, ਤੇ ਫਿਰ ਕਿੰਨੀ ਕੁ ਸਜ਼ਾ ਹੁੰਦੀ ਹੈ, ਕਿਸ ਤਰ੍ਹਾਂ ਦੀ ਸਜ਼ਾ ਹੋਣੀ ਸੀਗੀ?
ਸੈਕਸੁਅਲ ਅਸਾਲਟ ਨੂੰ ਵਾਇਲੈਂਟ ਕ੍ਰਾਈਮ ਮੰਨਿਆ ਜਾਂਦਾ ਅਤੇ ਹਰ ਹਿੰਸਕ ਅਪਰਾਧ ਗੰਭੀਰ ਹੁੰਦਾ ਜੀ। ਜੇ ਉਹ ਸਾਰੇ ਦੋਸ਼ਾਂ ਲਈ ਦੋਸ਼ੀ ਪਾਇਆ ਜਾਂਦਾ ਤਾਂ ਉਸ ਨੂੰ 10 ਸਾਲ ਤੱਕ ਜੇਲ੍ਹ ਯਾਤਰਾ ਦੇ ਯੋਗ ਹੋ ਜਾਣਾ ਸੀ ਜੀ। ਨਾਲ ਹੀ ਉਸਨੂੰ ਯੂ ਨੋ ਅਮੈਰੀਕਾ ਅਤੇ ਹੋਰ ਕੰਟਰੀ ਵਿਚ ਦਾਖਲ ਹੋਣ ਤੋਂ ਰੋਕਿਆ ਵੀ ਜਾ ਸਕਦਾ ਜੀ। ਉਸ ਤੇ ਅਸਲਾ ਰੱਖਣ ਤੇ ਵੀ ਪਾਬੰਦੀ ਲਗਾਈ ਜਾ ਸਕਦੀ ਸੀਗੀ। ਸਰਕਾਰ ਨੂੰ ਆਪਣਾ DNA ਦੇਣ ਲਈ ਮਜਬੂਰ ਕੀਤਾ ਜਾ ਸਕਦਾ ਸੀ ਅਤੇ ਉਸਦੇ DNA ਨੂੰ ਸਰਕਾਰ ਹਮੇਸ਼ਾ ਲਈ ਸਟੋਰ ਕਰਕੇ ਰੱਖ ਸਕਦੀ ਸੀਗੀ। ਉਹਨੂੰ ਜਿਹੜੀ ਗਵਰਨਮੈਂਟ ਦੀ ਰਜਿਸਟਰੀ ਹੈ, ਸੈਕਸ ਅਫੈਂਡਰ ਰਜਿਸਟਰੀ, ਉਹਦੇ ਵਿੱਚ ਉਸਦਾ ਨਾਂ ਸ਼ਾਮਲ ਕਰ ਦਿੱਤਾ ਜਾਣਾ ਸੀ ਤੇ ਉਹਨੂੰ ਆਪਣੀ ਹਾਜ਼ਰੀ ਵਗੈਰਾ ਲਗਾਉਣੀ ਪੈਣੀ ਸੀ। ਸਾਰਿਆਂ ਨਾਲੋਂ ਵੱਡੀ ਜਿਹੜੀ ਸਜ਼ਾ ਜੀ ਉਹ ਇਹ ਹੈ, ਜਿਹੜੀ ਨਵਾਂ ਟ੍ਰੈਂਡ ਸ਼ੁਰੂ ਹੋਇਆ, ਜਿਹੜੇ ਵੀ ਏਰੀਏ ਚ ਤੁਸੀਂ ਸੈਕਸ ਅਫੈਂਡਰ ਰਹਿੰਦਾ ਜਾਂ ਮੂਵ ਕਰਦਾ, ਉਸ ਏਰੀਏ ਦੇ ਨੇਬਰਸ ਨੂੰ ਅੱਜ ਕੱਲ ਦੱਸਿਆ ਜਾਂਦਾ ਵੀ ਤੁਹਾਡੇ ਆਂਢ ਗੁਆਂਢ ਵਿਚ ਇਹ ਬੰਦਾ ਜਿਹੜਾ ਕਿ ਕਨਵਿਕਟਿਡ ਸੈਕਸੁਅਲ ਅਸਾਲਟ ਅਫੈਂਡਰ ਹੈਗਾ, ਉਹ ਮੂਵ ਕੀਤਾ। ਸੋ ਦੈਟ ਯੂ ਨੋ ਇਹਦੇ ਜਿਹੜੇ ਖਮਿਆਜ਼ੇ ਹੈ ਉਹ ਬਹੁਤ ਮਾੜੇ ਹੈ, ਚਾਹੇ ਕੋਈ ਯੂ ਨੋ ਮਾਈਨਰ ਸੈਕਸੁਅਲ ਅਸਾਲਟ ਹੈ ਜਾਂ ਫੁੱਲ ਬਲੋਨ ਰੇਪ ਹੈ। ਸੋ ਬੀ ਵੈਰੀ ਵੈਰੀ ਕੇਅਰਫੁਲ, ਯੂ ਨੋ ਆਪਣੇ ਆਪ ਤੇ ਕੰਟਰੋਲ ਕਰੋ, ਆਪਣੇ ਜਜ਼ਬਾਤਾਂ ਤੇ ਕੰਟਰੋਲ ਕਰੋ, ਕਿਉਂਕਿ ਇਹਦੇ ਕੰਸੀਕੁਐਂਸਿਸ ਬਹੁਤ ਮਾੜੇ ਹੈ।
ਅੱਛਾ, ਇਸ ਕੇਸ ਦੇ ਵਿਚ ਲੜਕੀ ਕੋਈ ਵੀ ਸਬੂਤ ਨਹੀਂ ਸੀ ਤੇ ਫੇਰ ਵੀ ਉਹਨੇ ਟੈਕਸੀ ਡਰਾਈਵਰ ਦੇ ਉੱਤੇ ਇਸ ਤਰ੍ਹਾਂ ਸੈਕਸੁਅਲ ਅਸਾਲਟ ਦੇ ਐਲੀਗੇਸ਼ਨ ਜਿਹੜੇ ਨੇ ਕਿਉਂ ਲਗਾਏ? ਫਿਰ
ਜਿਵੇਂ ਮੈਂ ਤੁਹਾਨੂੰ ਦੱਸਿਆ ਜੀ, ਮੈਂ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਅਪਰਾਧਿਕ ਕੇਸ ਲੜਦਾ ਆ ਰਿਹਾ। ਯੂ ਨੋ ਆਮ ਤੌਰ ਤੇ ਬਹੁਤੀ ਵਾਰ ਇਹਨਾਂ ਕੇਸਿਸ ਸਬੂਤ ਦੇ ਨਾਂ ਤੇ ਨਾ ਤਾਂ ਜੀ ਕੋਈ ਵੀਡੀਓ ਹੁੰਦੀ ਹੈ, ਨਾ ਕੋਈ ਗਵਾਹ ਅਤੇ ਨਾ ਹੀ ਕੋਈ DNA ਵਗੈਰਾ ਦੇ ਸਬੂਤ ਜੀ। ਇੱਕੋ ਇੱਕ ਸਬੂਤ ਹੁੰਦਾ ਵੀ ਕੋਈ ਔਰਤ ਕਿਸੇ ਵੀ ਮਰਦ ਵੱਲ ਉਂਗਲ ਉਠਾ ਕੇ ਉਸਦੇ ਕੇਸ ਦਰਜ ਕਰਵਾ ਸਕਦੀ ਹੈ, ਅਤੇ ਜ਼ਿਆਦਾਤਰ ਕ੍ਰਿਮੀਨਲ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਜੀ। ਇੱਕ ਵਾਰ ਜਦੋਂ ਕਿਸੇ ਵਿਅਕਤੀ ਦੇ ਦੋਸ਼ ਲਗਾਇਆ ਜਾਂਦਾ ਤਾਂ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ, ਨਾ ਕਿ ਆਦਮੀ ਤੇ, ਤਾਂ ਜੋ ਉਸ ਨੂੰ ਦੋਸ਼ੀ ਪਾਇਆ ਜਾ ਸਕੇ ਜੀ। ਇਸ ਕੇਸ ਵਿਚ ਅਸੀਂ ਜੱਜ ਨੂੰ ਇਹ ਯਕੀਨ ਦਿਵਾਉਣ ਚ ਕਾਮਯਾਬ ਰਹੇ ਕਿ ਉਸ ਨੂੰ ਕਿਸੇ ਇੱਕ ਧਿਰ ਤੇ ਯੂ ਨੋ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਸ ਲਈ ਵਾਜਬ ਸ਼ੱਕ ਦੇ ਆਧਾਰ ਤੇ ਅਸੀਂ ਟੈਕਸੀ ਡਰਾਈਵਰ ਨੂੰ ਵਾਜਬ ਬਰੀ ਕਰਾਉਣ ਚ ਕਾਮਯਾਬ ਰਹੇ ਜੀ।
ਪਰ ਇਸ ਕੇਸ ਚ ਤੁਸੀਂ ਕਿਹਾ ਕਾਮਯਾਬ ਰਹੇ ਹੈ, ਪਰ ਜੱਜ ਸਾਹਿਬ ਨੇ ਉਸ ਜਿਹੜਾ ਅਲੈਜਡ ਵਿਕਟਮ ਸੀਗਾ, ਅਲੈਜਡ ਵਿਕਟਮ ਦੇ ਉੱਤੇ ਉਹਨਾਂ ਨੇ ਯਕੀਨ ਨਹੀਂ ਕੀਤਾ, ਉਹਨਾਂ ਨੇ ਕਿਉਂ ਨਹੀਂ ਕੀਤਾ ਫਿਰ ਯਕੀਨ?
ਚਾਹੇ ਕੋਈ ਦੋਸਤ ਹੋਵੇ ਜਾਂ ਅਜਨਬੀ, ਸੈਕਸੁਅਲ ਅਸਾਲਟ ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ 5ਵੀਂ ਵਾਰ ਦੁਹਰਾ ਰਿਹਾ, ਇੱਕ ਗੰਭੀਰ ਅਪਰਾਧ ਹੈ ਜਦੋਂ ਅਸੀਂ ਉਸ ਔਰਤ ਨੂੰ ਕੇਸ ਨਾਲ ਸੰਬੰਧਿਤ ਸਵਾਲ ਪੁੱਛੇ ਤਾਂ ਉਸਨੇ ਜੋ ਜਵਾਬ ਦਿੱਤੇ ਸਨ ਉਨ੍ਹਾਂ ਬਾਰੇ ਸਾਨੂੰ ਸ਼ੱਕ ਹੋਈ ਤੇ ਅਸੀਂ ਉਸ ਨੂੰ ਹੋਰ ਸਵਾਲ ਪੁੱਛੇ। ਇਸ ਨੂੰ ਕਾਨੂੰਨੀ ਭਾਸ਼ਾ ਵਿਚ ਜਿਵੇਂ ਤੁਹਾਨੂੰ ਪਤਾ ਕ੍ਰਾਸ ਐਗਜ਼ਾਮੀਨੇਸ਼ਨ ਕਿਹਾ ਜਾਂਦਾ ਜੀ। ਅਸੀਂ ਜੱਜ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਨੂੰ ਨਹੀਂ ਪਤਾ ਕਿ ਉਹ ਲੜਕੀ ਝੂਠ ਬੋਲ ਰਹੀ ਹੈ ਜਾਂ ਨਹੀਂ, ਪਰ ਕੁਝ ਕਾਰਨਾਂ ਕਰਕੇ ਸਾਨੂੰ ਉਸਦੀ ਗਵਾਹੀ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਜੇ ਜੱਜ ਇਹ ਫੈਸਲਾ ਨਹੀਂ ਕਰ ਸਕਦਾ ਕਿ ਕੌਣ ਸੱਚ ਬੋਲ ਰਿਹਾ ਹੈ ਤਾਂ ਦੋਸ਼ੀ ਵਿਅਕਤੀ ਨੂੰ ਛੱਡਣਾ ਹੀ ਪੈਂਦਾ, ਅਤੇ ਇਸ ਕੇਸ ਵਿਚ ਹੀ ਅਜਿਹਾ ਹੀ ਹੋਇਆ।
ਅੱਛਾ, ਹੁਣ ਕਿਉਂਕਿ ਜਿਹੜਾ ਟੈਕਸੀ ਡਰਾਈਵਰ ਹੈ ਉਹ ਤੇ ਹੁਣ ਬਰੀ ਤੇ ਹੋ ਗਏ, ਚਲੋ ਤੁਸੀਂ ਦੱਸਿਆ ਹੀ ਆ ਵੀ ਪਰਿਵਾਰ ਵਾਲੇ ਵੀ ਉਹਨਾਂ ਦੇ ਨਾਲ ਸੀਗੇ, ਉਹਨਾਂ ਦੀ ਬੇਟੀ ਉਹਨਾਂ ਦੀ ਵਾਈਫ ਸਾਰੇ ਆ ਗਏ, ਠੀਕ ਹੈ, ਤੁਸੀਂ ਵੀ ਉਹਨਾਂ ਨੂੰ ਕੇਸ ਜਿੱਤ ਗਏ, ਠੀਕ ਹੈ, ਲੇਕਿਨ ਲੜਕੀ ਨੇ ਤਾਂ ਕੇਸ ਤਾਂ ਝੂਠਾ ਪਾਤਾ ਸੀ ਨਾ, ਝੂਠਾ ਕੇਸ ਪਾਉਣ ਦੇ ਲਈ ਕੀ ਹੁਣ ਉਹ ਟੈਕਸੀ ਡਰਾਈਵਰ ਇਸ ਲੜਕੀ ਦੇ ਉੱਤੇ ਇਹਨਾਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕਰਨਗੇ? ਉਹ
ਇਹਨਾਂ ਝੂਠੇ ਦੋਸ਼ਾਂ ਕਾਰਨ ਟੈਕਸੀ ਡਰਾਈਵਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜੀ। ਹਾਂ, ਉਹ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਲਈ ਉਸ ਤੇ ਮੁਕੱਦਮਾ ਚਲਾਉਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦਾ ਜੀ। ਇਸ ਦਾ ਮਤਲਬ ਇਹ ਹੈ ਵੀ ਕਿਸੇ ਨੇ ਝੂਠੇ ਦੋਸ਼ ਲਗਾ ਕੇ ਤੁਹਾਡੀ ਜ਼ਿੰਦਗੀ ਬਰਬਾਦ ਕਰਨ ਲਈ ਪੁਲਿਸ ਜਾਂ ਹੋਰ ਸਰਕਾਰੀ ਏਜੰਸੀਜ਼ ਨੂੰ ਝੂਠ ਬੋਲਿਆ। ਜਦ ਆਪਾਂ ਸਿਵਲ ਕੇਸ ਕਰੀਦਾ ਉਹਦੇ ਉਹਦਾ ਜਿਹੜਾ ਮਾਪਦੰਡ ਹੈ ਸਟੈਂਡਰਡ ਡਿਫਰੈਂਟ ਹੈ। ਕ੍ਰਿਮੀਨਲ ਕੇਸਿਸ ਹੈ ਬਿਯੋਂਡ ਰੀਜ਼ਨੇਬਲ ਡਾਊਟ, ਤੇ ਸਿਵਲ ਕੇਸਿਸ ਹੈ ਔਨ ਦਾ ਬੈਲੈਂਸ ਆਫ ਪ੍ਰੋਬੇਬਿਲਿਟੀਜ਼, ਸੰਭਾਵਨਾ ਦੇ ਸੰਤੁਲਨ ਨੂੰ ਕਾਇਮ ਰੱਖਣਾ ਜੀ। ਸੋ ਕਰ ਸਕਦਾ ਡੈਫੀਨੇਟਲੀ, ਕਰੇ ਚਾਹੇ ਨਾ ਕਰੇ ਇਹ ਉਹਨਾਂ ਦੀ ਮਰਜ਼ੀ ਹੈ, ਪਰ ਹਾਲ ਦੀ ਘੜੀ ਚ ਜਿਹੜੀ ਉਹਨਾਂ ਨੇ ਸਾਡੇ ਜਿੰਮੇਵਾਰੀ ਲਾਈ ਸੀ ਕਿ ਵੀ ਉਹਨਾਂ ਦੇ ਝੂਠੇ ਇਲਜ਼ਾਮ ਲਾਏ ਆ, ਉਹਨਾਂ ਤੋਂ ਉਹ ਬਿਲਕੁਲ ਬਾਇਜ਼ਤ ਬਰੀ ਹੋ ਗਏ ਜੀ।
ਠੀਕ ਹੈ ਜੀ, ਤੇ ਜਦੋਂ ਕਿਸੇ ਦੇ ਕੋਈ ਅਪਰਾਧਿਕ ਜੁਰਮ ਦਾ ਐਲੀਗੇਸ਼ਨ, ਕੋਈ ਦੋਸ਼ ਲੱਗ ਜਾਂਦੇ ਨੇ, ਕੋਈ ਕ੍ਰਿਮੀਨਲ ਕੇਸ ਕੋ ਪੈ ਜਾਂਦਾ, ਤੇ ਫਿਰ ਕਿਹੜੀ ਗੱਲ ਨੂੰ ਜਿਹੜਾ ਹੈ ਜੀ ਉਹ ਮੇਨ ਤੌਰ ਦੇ ਉੱਤੇ ਦੇਖਿਆ ਜਾਂਦਾ?
ਚਾਹੇ ਕਿਸੇ ਦਾ ਫਸਟ ਡਿਗਰੀ ਮਰਡਰ ਦਾ ਕੇਸ ਹੋਵੇ, ਬਲਾਤਕਾਰ ਦਾ ਕੇਸ ਹੋਵੇ, ਡਰੱਗ ਸਮਗਲਿੰਗ ਦਾ ਕੇਸ ਹੋਵੇ, ਜਿਹੜੀ ਸਟੈਂਡਰਡ ਹੈ ਦੈਟਸ ਦਾ ਸੇਮ ਜੀ। ਜਿਨਸੀ ਸ਼ੋਸ਼ਣ ਦੀ ਸ਼ਿਕਾਰ ਲੜਕੀ ਇਹ ਫੈਸਲਾ ਨਹੀਂ ਕਰਦੀ ਕਿ ਚਾਰਜਸ਼ੀਟ ਹੋਣੀ ਚਾਹੀਦੀ ਹੈ ਜਾਂ ਨਹੀਂ। ਸਰਕਾਰੀ ਵਕੀਲ ਨੇ ਦੇਖਣਾ ਪੈਂਦਾ ਕਿ ਹਰ ਕੇਸ ਵਿਚ ਚਾਰਜ ਲਾਉਣ ਦੀ ਪ੍ਰਵਾਨਗੀ ਮਿਲ ਸਕਦੀ ਹੈ ਜਾਂ ਨਹੀਂ। ਜਿਹੜੀਆਂ ਦੋ ਚੀਜ਼ਾਂ ਨੂੰ ਸਰਕਾਰੀ ਵਕੀਲ ਅਹਿਮੀਅਤ ਦਿੰਦਾ ਜੀ, ਉਹ ਹਨ ਕੇਸ ਨੂੰ ਅੱਗੇ ਵਧਾਉਣ ਬਾਰੇ ਸਮਾਜ ਦੀ ਕੀ ਰਾਏ ਹੈ, ਇੰਟਰਸਟ ਆਫ ਦਾ ਸੋਸਾਇਟੀ ਟੂ ਪ੍ਰੋਸੀਡ, ਨੰਬਰ ਟੂ ਮੋਰ ਇੰਪੋਰਟੈਂਟ, ਅਪਰਾਧੀ ਨੂੰ ਦੋਸ਼ੀ ਠਹਿਰਾਏ ਜਾਣ ਦੀ ਬਹੁਤ ਹੀ ਸੰਭਾਵਨਾ ਮੌਜੂਦ ਹੈ, ਦੈਟ ਮੀਨਸ ਸਬਸਟੈਂਸ਼ੀਅਲ ਲਾਈਕਲੀਹੁਡ ਆਫ ਕਨਵਿਕਸ਼ਨ ਜੀ।
ਠੀਕ ਹੈ। ਅੱਛਾ, ਸਰਕਾਰੀ ਵਕੀਲ ਨੂੰ ਇਹ ਦਿਖਾਉਣ ਲਈ ਕਿ ਵਾਕਈ ਇਹ ਜਿਹੜਾ ਦੋਸ਼ੀ ਹੈ ਜਿੱਥੇ ਐਲੀਗੇਸ਼ਨ ਲੱਗੇ ਨੇ ਵਾਕਈ ਇਹ ਗਲਤ ਕੰਮ ਇਹਨਾਂ ਨੇ ਕੀਤਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਤਾਂ ਉਹ ਕੀ ਕਰਨਾ, ਕੀ ਦਿਖਾਉਣਾ ਕੀ ਪੈਂਦਾ, ਕੀ ਸਾਬਿਤ ਕੀ ਕਰਨਾ ਪੈਂਦਾ ਉਹਨਾਂ ਨੂੰ?
ਦੋ ਚੀਜ਼ਾਂ ਜੀ, ਦੋ ਚੀਜ਼ਾਂ ਉਹਨਾਂ ਨੂੰ ਸਾਬਿਤ ਕਰਨੀਆਂ ਪੈਂਦੀਆਂ, ਗਿਲਟੀ ਐਕਟ ਤੇ ਗਿਲਟੀ ਮਾਇੰਡ। ਜਦ ਆਪਾਂ ਗਿਲਟੀ ਐਕਟ ਦੀ ਗੱਲਬਾਤ ਕਰੀ ਦੀ ਹੈ, ਅਸਲ ਚ ਵੀ ਇਹ ਬੰਦੇ ਨੇ ਮਾੜਾ ਕਾਰਾ ਕੀਤਾ, ਤੇ ਆਮ ਤੌਰ ਤੇ ਕ੍ਰਿਮੀਨਲ ਕੇਸਿਸ ਵਿਚ ਇਹ ਪ੍ਰੂਵ ਕਰਨਾ ਕੋਈ ਬਾਹਲਾ ਔਖਾ ਨਹੀਂ ਹੁੰਦਾ। ਜੱਜ ਨੂੰ ਯਕੀਨ ਹੋਣਾ ਚਾਹੀਦਾ ਕਿ ਇਹ ਸੱਚਮੁੱਚ ਹੀ ਵਾਪਰਿਆ ਸੀ। ਜਿਹਦੇ ਪਿੱਛੇ ਕਿੰਤੂ ਪਰੰਤੂ ਹੁੰਦੀ ਹੈ, ਡਿਬੇਟ ਹੁੰਦੀ ਹੈ ਜੀ, ਗਿਲਟੀ ਮਾਇੰਡ ਦੀ। ਸਰਕਾਰੀ ਵਕੀਲ ਨੂੰ ਇਹ ਸਾਬਤ ਕਰਨਾ ਪੈਂਦਾ ਕਿ ਤੁਹਾਡੇ ਦਿਮਾਗ ਚ ਇਕ ਗਲਤ ਖਿਆਲ ਆ ਗਿਆ ਸੀ ਜਾਂ ਕਿ ਤੁਹਾਡਾ ਇਰਾਦਾ ਉਸ ਜੁਰਮ ਨੂੰ ਅੰਜਾਮ ਦੇਣ ਬਾਰੇ ਸੀ ਜਿਸ ਦਾ ਤੁਹਾਡੇ ਤੇ ਦੋਸ਼ ਲਗਾਇਆ ਗਿਆ ਹੈ। ਇਸ ਕੇਸ ਵਿਚ ਅਸੀਂ ਇਹ ਦਿਖਾਉਣ ਦੇ ਯੋਗ ਹੋਏ ਕਿ ਟੈਕਸੀ ਡਰਾਈਵਰ ਤੇ ਵਿਸ਼ਵਾਸ ਕੀਤਾ ਜਾਣਾ ਚਾਹੀਦਾ, ਅਤੇ ਅਸੀਂ ਇਸ ਕੇਸ ਵਿਚ ਦੋਸ਼ੀ ਦਿਮਾਗ ਦੇ ਹਿੱਸੇ ਤੱਕ ਪਹੁੰਚਣ ਦੀ ਨੌਬਤ ਹੀ ਨਹੀਂ ਆਉਣ ਦਿੱਤੀ ਜੀ। ਸੋ ਜਦ ਵੀ ਆਪਾਂ ਸੈਕਸੁਅਲ ਅਸੌਲਟ, ਜਿਨਸੀ ਸ਼ੋਸ਼ਣ ਦੀ ਗੱਲਬਾਤ ਕਰੀ ਦੀ ਹੈ, ਤੁਹਾਡੇ ਲੱਖਾਂ ਦੀ ਤਾਦਾਦ ਚ ਇਸ ਵੇਲੇ ਤੁਹਾਡੇ ਸ਼ਰੋਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਉਹਨਾਂ ਦੇ ਦਿਮਾਗ ਚ ਮੈਂ ਇੱਕ ਗੱਲ ਜ਼ਰੂਰ ਪਾਣੀ ਚਾਹੁੰਦਾ ਵੀ ਦੇਰ ਇਜ਼ ਨੋ ਸੱਚ ਥਿੰਗ ਕਾਲਡ ਇੰਪਲਾਈਡ ਕੰਸੈਂਟ। ਜੇ ਸਪੋਜ਼ ਕਰੋ ਤੁਸੀਂ ਕਿਸੇ ਔਰਤ ਨੂੰ ਹੱਥ ਲਾਉਣਾ ਸ਼ੁਰੂ ਕਰ ਦਿੰਦੇ ਹੋ, ਤਾਂ ਜੇ ਉਹ ਅੱਗਿਓਂ ਕੁਛ ਨਹੀਂ ਕਹਿੰਦੀ ਤਾਂ ਇਹਦਾ ਇਹ ਮਤਲਬ ਨਹੀਂ ਵੀ ਜੋ ਤੁਸੀਂ ਕਰ ਰਹੇ ਹੋ ਉਹ ਉਹਨੂੰ ਸਵੀਕਾਰ ਰਹੀ ਹੈ। ਸੋ ਬੀ ਵੈਰੀ ਵੈਰੀ ਕੇਅਰਫੁਲ, ਕਿਉਂਕਿ ਆਮ ਤੌਰ ਤੇ ਜਦ ਲੋਕ ਸਾਡੇ ਦਫ਼ਤਰ ਥਰੂ ਆਊਟ ਕੈਨੇਡਾ ਸਾਡੇ ਆਫਿਸ ਆਉਂਦੇ ਆ, ਤਾਂ ਉਹ ਉਹਨਾਂ ਦੀ ਮੇਨ ਸੋਚ ਇਹ ਹੁੰਦੀ ਹੈ ਵੀ ਜੇ ਮੈਂ ਉਹਨੂੰ ਹੱਥ ਲਾਇਆ ਉੱਠ ਕੇ ਕਿਉਂ ਨਹੀਂ ਚਲੇਗੀ। ਸੋ ਦੇਰ ਇਜ਼ ਨੋ ਸੱਚ ਥਿੰਗ ਕਾਲਡ ਇੰਪਲਾਈਡ ਕੰਸੈਂਟ। ਕਾਨੂੰਨ ਤੁਹਾਡੇ ਤੋਂ ਐਕਸਪੈਕਟ ਕਰਦਾ ਹੈ ਵੀ ਤੁਸੀਂ ਉਹਦੀ ਰਜ਼ਾਮੰਦੀ ਥਰੂ ਆਊਟ ਦਾ ਪ੍ਰੋਸੈਸ ਪੁੱਛੋਗੇ। ਜੇ ਇਨ ਬਿਟਵੀਨ ਲੈਟਸ ਸੇ ਈਵਨ ਤੁਹਾਡੇ ਨਾਲ ਔਰਤ ਬਿਲਕੁਲ ਹਮਬਿਸਤਰ ਹੋਈ ਹੈ, ਬਿਲਕੁਲ ਤੁਹਾਡੇ ਨਾਲ ਤੁਹਾਡੇ ਬੈਡ ਚ ਤੁਹਾਡੇ ਨਾਲ ਬਿਲਕੁਲ ਬਗੈਰ ਕੱਪੜਿਆਂ ਤੋਂ ਪਈ ਹੈ। ਤੇ ਜੇ ਕਿਸ ਵੇਲੇ ਵੀ ਉਹਨੇ ਇਹ ਕਹਿਤਾ ਕਿ ਵੀ ਨੋ ਯੂ ਹੈਵ ਟੂ ਸਟਾਪ, ਤਾਂ ਤੁਹਾਨੂੰ ਉਸ ਵੇਲੇ ਬਿਲਕੁਲ ਸਟਾਪ ਕਰਨਾ ਪਊਗਾ। ਉਸ ਪੁਆਇੰਟ ਆਨਵਰਡਸ ਤੋਂ ਤੁਸੀਂ ਜੇ ਕੁਛ ਵੀ ਕਰਦੇ ਹੋ ਤਾਂ ਉਹਨੂੰ ਸੈਕਸੁਅਲ ਅਸਾਲਟ ਮੰਨਿਆ ਜਾਊਗਾ ਜੀ, ਸੋ ਬੀ ਵੈਰੀ ਕੇਅਰਫੁਲ ਜੀ।
ਠੀਕ ਹੈ ਜੀ, ਵਕੀਲ ਬੇਜਵਾਨ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਵਕੀਲ ਸਾਹਿਬ, ਇਹ ਤਾਂ ਚਲੋ ਸਾਰੀ ਗੱਲ ਕ੍ਰਿਮੀਨਲ ਅਫੈਂਸ ਦੀ ਹੋ ਗਈ, ਅਖੀਰ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਹੈ ਕਿ ਉਹ ਜਿਹੜੀ ਲੜਕੀ ਹੈ ਕ੍ਰਿਮੀਨਲ ਕੇਸ ਤੇ ਇਹ ਨਹੀਂ, ਉਹ ਚਲੋ ਇਸ ਮਾਮਲੇ ਚ ਹੋ ਸਕਿਆ, ਪਰ ਕੀ ਉਹ ਲੜਕੀ ਜਿਹੜੀ ਹੈ ਇਸ ਡਰਾਈਵਰ ਦੇ ਉੱਤੇ ਜਾਂ ਇਹਨਾਂ ਦੀ ਕੋਈ ਟੈਕਸੀ ਕੰਪਨੀ ਦੇ ਉੱਤੇ ਕੋਈ ਸਿਵਲ ਲਾ ਸੂਟ, ਕੋਈ ਸਿਵਲ ਮੁਕੱਦਮਾ ਉਹ ਵੀ ਫਾਈਲ ਕਰ ਸਕਦੀ ਹੈ?
ਹਾਂਜੀ, ਸਿੱਧੇ ਜਿਹੇ ਲਫ਼ਜ਼ਾਂ ਚ ਇਸਦਾ ਜਵਾਬ ਹੈ ਹਾਂ। ਇਹ ਕੰਪਨੀ ਦੀ ਡਿਊਟੀ ਹੈ ਕਿ ਉਹ ਯਾਤਰੀਆਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰੇ ਜੀ। ਭਾਵੇਂ ਤੁਸੀਂ ਪਹਿਲਾਂ ਤੋਂ ਕੁਝ ਵੀ ਨਹੀਂ ਜਾਣਦੇ ਸੀ, ਲੈਟਸ ਸੇ ਦਾ ਇੰਪਲੋਇਰ ਨੂੰ ਕੁਝ ਵੀ ਨੌਲੇਜ ਨਹੀਂ ਸੀ, ਫਿਰ ਵੀ ਕੰਪਨੀ ਦੇ ਮਾਲਕ ਹੋਣ ਕਰਕੇ ਤੁਹਾਨੂੰ ਕਿਸੇ ਹੋਰ ਦੇ ਕੰਮਾਂ ਲਈ ਵੀ ਦੋਸ਼ੀ ਠਹਿਰਾਇਆ ਜਾ ਸਕਦਾ, ਜਿਸ ਨੂੰ ਕਾਨੂੰਨੀ ਭਾਸ਼ਾ ਵਿਚ ਵਾਇਕੇਰੀਅਸ ਲਾਇਬਿਲਿਟੀ ਆਖਿਆ ਜਾਂਦਾ ਜੀ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਵੀ ਦਫ਼ਤਰ ਦੀਆਂ ਸਪਸ਼ਟ ਨੀਤੀਆਂ ਅਤੇ ਨਿਯਮ ਹੋਣੇ ਹੀ ਕਾਫੀ ਨਹੀਂ, ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਸਖ਼ਤ ਲੋੜ ਹੈ ਜੀ। ਦ ਬੈਸਟ ਥਿੰਗ ਇਜ਼ ਟੂ ਹੈਵ ਕਲੀਅਰ ਆਫਿਸ ਪਾਲਿਸੀਜ਼ ਐਂਡ ਰੂਲਸ ਐਂਡ ਮੇਕ ਸ਼ੋਰ ਯੂ ਇੰਪਲੀਮੈਂਟ ਦੇਮ।
ਠੀਕ ਹੈ, ਬਹੁਤ ਸ਼ੁਕਰੀਆ ਜੀ। ਜਾਣ ਤੋਂ ਪਹਿਲਾਂ ਕੋਈ ਆਖਰੀ ਸ਼ਬਦ ਤੁਸੀਂ ਦੱਸਣਾ ਚਾਹੋ ਤੇ ਉਹ ਵੀ ਜ਼ਰੂਰ ਦੱਸੋ, ਔਰ ਨਾਲ ਹੀ ਜੇ ਕੋਈ ਵੀ ਵਕੀਲ ਬੇਜਵਾਨ ਸਾਹਿਬ ਨੂੰ ਸੰਪਰਕ ਕਰਨਾ ਚਾਹੇ ਤੇ ਸਰ ਉਹਦੀ ਕੰਟੈਕਟ ਡਿਟੇਲਸ ਵੀ ਦਿਓ।
ਹਾਂਜੀ, ਇਸ ਟੈਕਸੀ ਡਰਾਈਵਰ ਤੇ ਬਿਲਕੁਲ ਝੂਠੇ ਦੋਸ਼ ਲਗਾਏ ਗਏ ਸਨ ਜੀ। ਅਦਾਲਤਾਂ ਇੰਨੀਆਂ ਰੁੱਝੀਆਂ ਹੋਈਆਂ ਹਨ ਕਿ ਉਸ ਨੂੰ ਆਪਣੀ ਅਦਾਲਤ ਦੀ ਤਾਰੀਖ ਲਈ 1 ਸਾਲ ਉਡੀਕ ਕਰਨੀ ਪਈ, ਪੂਰੀ ਤਪਸ਼ ਚੋਂ ਲੰਘਣਾ ਪਿਆ, ਪਰ ਉਸਨੇ ਆਪਣਾ ਸੰਕਲਪ ਬਿਲਕੁਲ ਨਹੀਂ ਗਵਾਇਆ ਅਤੇ ਆਖਿਰਕਾਰ ਅੰਤ ਵਿਚ ਨਿਆਂ ਦੀ ਜਿੱਤ ਹੋਈ ਤੇ ਇਕ ਜਿਹੜਾ ਨਿਰਦੋਸ਼ ਬੰਦਾ ਸੀ ਉਹ ਬਾਇਜ਼ਤ ਬਰੀ ਹੋਇਆ। ਜਿੱਥੇ ਤੱਕ ਸਾਡੀ ਕੰਟੈਕਟ ਇਨਫਾਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ ਜਾਓ bridgemohan.com ਤੇ ਤੁਸੀਂ ਸਾਡੇ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ ਜੀ। ਤੁਹਾਨੂੰ ਸਾਡੇ ਬਾਰੇ ਪੂਰੀ ਜਾਣਕਾਰੀ ਮਿਲ ਸਕਦੀ ਹੈ ਕਿ ਸਾਡੀ ਲਾਅ ਫਰਮ ਨੇ ਪਿਛਲੇ 3 ਦਹਾਕਿਆਂ ਤੋਂ ਕਿਹੜੇ ਕਿਹੜੇ ਮਾਰਕੇ ਦੇ ਮਹੱਤਵਪੂਰਨ ਕੇਸ ਕੋਰਟ ਕਚਹਿਰੀਆਂ ਚ ਲੜੇ ਹਨ ਜੋ ਕਿ ਕਾਨੂੰਨੀ ਕਿਤਾਬਾਂ ਸੁਨਹਿਰੀ ਅੱਖਰਾਂ ਵਜੋਂ ਸਦਾ ਲਈ ਦਰਜ ਹੋ ਚੁੱਕੇ ਹਨ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸੀਰੀਅਸ ਕਾਰ ਐਕਸੀਡੈਂਟ ਦਾ ਕੇਸ ਹੈ, ਸੀਰੀਅਸ ਸੱਟਾਂ ਲੱਗ ਗਈਆਂ ਤੇ ਇੰਸ਼ੋਰੈਂਸ ਕੰਪਨੀ ਵਾਲੇ ਇੰਸ਼ੋਰੈਂਸ ਕੰਪਨੀ ਨੂੰ ਕੋਈ ਵੀ ਸਟੇਟਮੈਂਟ ਦੇਣ ਤੋਂ ਪਹਿਲਾਂ ਪਲੀਜ਼ ਕਾਲ ਅਸ ਤਾਂ ਕਿ ਤੁਹਾਨੂੰ ਤਰੀਕਾ ਕਾਨੂੰਨੀ ਤੌਰ ਤੇ ਤੁਹਾਨੂੰ ਪ੍ਰੋਟੈਕਟ ਕਰ ਸਕੀਏ ਜੀ। ਪੁਲਿਸ ਵਾਲਿਆਂ ਨੇ ਸੀਰੀਅਸ ਕ੍ਰਿਮੀਨਲ ਚਾਰਜਿਸ ਲਗਾ ਦਿੱਤੇ ਹੋਣ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਵੀ ਸੰਗੀਨ ਮਾਮਲਾ ਹੋਵੇ, ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਵੀ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ। ਐਵਰੀ ਮੰਥ ਤੁਹਾਡੇ ਮੰਚ ਤੇ ਆ ਕੇ ਯੁੱਧਵੀਰ ਜੀ ਗੱਲਬਾਤ ਕਰਨ ਦਾ ਮੇਰਾ ਇੱਕੋ ਹੀ ਮਕਸਦ ਹੁੰਦਾ ਤਾਂ ਕਿ ਜਿਹੜੀ ਜਾਣਕਾਰੀ ਅਸੀਂ ਕੋਰਟ ਕਚਹਿਰੀਆਂ ਚ ਕੇਸ ਲੜ ਕੇ ਹਾਸਲ ਕਰੀ ਦੀ ਹੈ ਅਸੀਂ ਉਹ ਆਪਣੀ ਪੰਜਾਬੀ ਕਮਿਊਨਿਟੀ ਨਾਲ ਸ਼ੇਅਰ ਕਰ ਸਕੀਏ ਤਾਂ ਕਿ ਉਹਨਾਂ ਦੀ ਜ਼ਿੰਦਗੀ ਇੰਨੀ ਖੁਸ਼ਨੁਮਾ ਹੋਵੇ ਵੀ ਉਹਨਾਂ ਨੂੰ ਸਾਡੀ ਕਦੇ ਲੋੜ ਹੀ ਨਾ ਪਵੇ ਜੀ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇੱਕ ਗੱਲ ਬਿਠਾ ਲਓ, 1 ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ 416-994-8989, 416-994-8999। ਸਾਡਾ ਐਡਰੈਸ ਹੈ ਆਫਿਸ ਦਾ ਜੀ, 2250 ਬੋਵੇ ਡਰਾਈਵ ਈਸਟ ਬਰੈਂਪਟਨ ਤੇ ਯੂਨਿਟ ਨੰਬਰ 302। ਆਖਿਰ ਚ ਜਸਟ ਟੂ ਕੰਕਲੂਡ, ਜਿਹੜੀ ਆਪਣੀ ਪਹਿਲੀ ਸੋਚ ਸੀਗੀ ਉਹ ਹੁਣ ਬਿਲਕੁਲ ਕਾਨੂੰਨ ਦੇ ਮੁਤਾਬਿਕ ਉਹ ਆਪਾਂ ਨੂੰ ਬਦਲਣਾ ਪੈਣਾ। ਆਪਾਂ ਈਵਨ ਆਪਣੀ ਵਾਈਫ, ਆਪਣੀ ਘਰਵਾਲੀ, ਆਪਣੀ ਮਹਿਬੂਬਾ ਨੂੰ ਆਪਣੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਸਮਝ ਸਕਦੇ। ਸੋ ਇਕੁਆਲਿਟੀ ਨੂੰ ਨਜ਼ਰ ਚ ਰੱਖਦੇ ਹੋਏ ਤੁਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਇਨਸਾਨ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੇ, ਨਾਲ ਹੀ ਨਾਲ ਤੁਸੀਂ ਕਿਸੇ ਹੋਰ ਬੰਦੇ ਨੂੰ ਆਪਣੇ ਨਾਲ ਧੱਕੇਸ਼ਾਹੀ ਕਰਨ ਦਾ ਕੋਈ ਮੌਕਾ ਦੇਣਾ। ਬਹੁਤ ਧੰਨਵਾਦ ਜੀ,
ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੁਸੀਂ ਬੜੀ ਡਿਟੇਲ ਸਾਰੀ ਜਾਣਕਾਰੀ ਦਿੱਤੀ ਹੈਗੀ ਹੈ ਔਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜੀ ਤੁਸੀਂ ਵੈਲਿਊਬਲ ਜਾਣਕਾਰੀ, ਜਿਹੜਾ ਐਕਸਪੀਰੀਅੰਸ ਤੁਸੀਂ ਸਿੱਖਦੇ ਹੈਗੇ ਹੋ, ਜੋ ਤੁਹਾਨੂੰ ਉੱਥੇ ਕੋਰਟ ਚ ਹੁੰਦਾ ਹੈ, ਉਹ ਸਾਰਾ ਤੁਸੀਂ ਕਮਿਊਨਿਟੀ ਦੀ ਫਾਇਦੇ ਲਈ ਜਿਹੜਾ ਉਹ ਸ਼ੇਅਰ ਕਰਦੇ ਹੈਗੇ ਹੋ। ਥੈਂਕ ਯੂ ਸੋ ਮੱਚ ਵਕੀਲ ਬੇਜਵਾਨ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਜਾਣ ਤੋਂ ਪਹਿਲਾਂ ਸਿਰਫ ਆਪਣਾ ਫੋਨ ਨੰਬਰ ਜ਼ਰੂਰ ਇੱਕ ਵਾਰ ਦੇ ਦਿਓ,
416-994-8999, 416-994-8989। ਤੇ ਸਾਡੀ ਵੈਬਸਾਈਟ ਹੈ ਜੀ bridgemohan.com, ਉਹਦੇ ਉੱਪਰ ਜਾਓ। ਜਿਹੜੀਆਂ ਵੀ ਮੈਂ ਗੱਲਾਂ ਬਾਤਾਂ ਕਹਿ ਰਿਹਾ, ਜਿਹੜੇ ਅਸੀਂ ਕੇਸ ਕਰੀ ਦੇ ਆ, ਸਾਡਾ ਟ੍ਰਾਇਲ ਟੈਬ ਹੈਗਾ ਜੀ, ਉਹਦੇ ਜਾ ਕੇ ਤੁਸੀਂ ਸਾਰੇ ਮੇਰੇ ਕੇਸ ਪੜ ਸਕਦੇ ਹੋ ਵੀ ਪਿਛਲੇ 32 ਸਾਲਾਂ ਚ ਕਾਰ ਐਕਸੀਡੈਂਟ ਦੇ ਕੇਸ ਚ ਹੁਣ ਲੇਟੈਸਟ ਅਸੀਂ ਯੁੱਧਵੀਰ ਜੀ ਕਾਰ ਐਕਸੀਡੈਂਟ ਦਾ ਮੈਂ ਕੇਸ ਕੀਤਾ, ਉਸ ਕੇਸ ਵਿਚ ਬੱਚੇ ਨੂੰ ਅਸੀਂ $5.5 million ਦੀ ਟੋਟਲ ਸੈਟਲਮੈਂਟ ਦਵਾਈ ਹੈ। ਸੋ ਇਹ ਸਿਰਫ ਅਸੀਂ ਗੱਲਾਂ ਬਾਤਾਂ ਨਹੀਂ ਕਰੀ ਦੀਆਂ, ਤੁਸੀਂ ਜਾ ਕੇ ਆਪ ਪੜ੍ਹ ਸਕਦੇ ਹੋ ਤਾਂ ਕਿ ਤੁਹਾਨੂੰ ਯਕੀਨ ਹੋ ਜਾਏ। ਥੈਂਕ ਯੂ ਜੀ।
ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਬਹੁਤ ਬਹੁਤ ਮਿਹਰਬਾਨੀ ਵਕੀਲ ਬੇਜਮਲ ਸਾਹਿਬ ਨਾਲ ਗੱਲ ਕਰਦੇ। ਥੈਂਕ ਯੂ ਜੀ। ਗੱਲਬਾਤ ਸਾਡੀ ਤੁਹਾਡੀ ਜਿਹੜੀ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਔਰ ਅਸੀਂ ਹੈਡਲਾਈਨਸ ਵੀ ਤੁਹਾਡੇ ਲਈ ਪੇਸ਼ ਕਰਦੇ ਹਾਂ ਜੀ। ਸਰਾ ਜੀ ਸਿਰਫ 1.5 ਮਿੰਟ ਲੈ ਲਓ ਤੁਸੀਂ ਸਪੋਂਸਰ ਕਰ ਦਿਓ, ਫਿਰ ਤੁਹਾਨੂੰ ਅਸੀਂ ਇੱਕ ਸ਼ੌਕਿੰਗ ਵੀਡੀਓ ਵੀ ਦਿਖਾ ਰਹੇ ਹੈਗੇ ਹਾਂ ਜੋ ਕਿ ਯੋਰਕ ਰੀਜਨਲ ਪੁਲਿਸ ਨੇ ਜਿਹੜਾ ਜਾਰੀ ਕੀਤਾ ਕਿਸ ਤਰ੍ਹਾਂ ਹਥਿਆਰਬੰਦ ਲੋਕ ਘਰ ਦੇ ਵਿਚ ਦਾਖਲ ਹੋ ਗਏ ਔਰ ਕੀ ਹੋਇਆ ਉੱਥੇ, ਫਿਰ ਹਥਿਆਰਬੰਦ ਲੋਕ ਜਦੋਂ ਘਰ ਦਾਖਲ ਹੋਏ ਉਹ ਵੀਡੀਓ ਵੀ ਸ਼ੇਅਰ ਕਰ ਰਹੇ ਹਾਂ, ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਤੇ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਅੱਜ ਕੱਲ ਬ੍ਰੇਕਿੰਗ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਵੱਧ ਗਈਆਂ ਨੇ ਜੀ। ਜੀ ਸਰਾ ਜੀ ਸਿਰਫ 1 ਮਿੰਟ ਲੈ ਲਓ ਜੀ, ਆਪਣੇ ਸਪੋਂਸਰ ਅਨਾਊਂਸ ਕਰ ਦੋ ਜੀ।
बिल्कुल लिख जी, हमारे लिसनर्स को मैं बता दूं, मेन स्पॉन्सर आईसीआईसीआई बैंक कैनेडा के बारे में, अपने घर खुशियां भेजिए बिना किसी खर्च के, तुरंत पैसा ट्रांसफर करने के लिए मनी टू इंडिया अ प्रोडक्ट ऑफ आईसीआईसीआई बैंक कैनेडा, ट्रांसफर भरोसे का, टर्म्स एंड कंडीशन अप्लाई। वाई मीडिया का कोड जरूर नोट कर लीजिए, YME30। ऑफर है 30 पैसा बोनस रेट ऑन मनी टू इंडिया प्लेटफॉर्म फॉर द वाई मीडिया प्रमोशन। कस्टमर्स एलिजिबल हो जाएंगे 30 पैसा इन परपेचुअल इफ द यूज YME30 कोड विच इज आफ्टर द 1 रूपी ऑफर। ICICI बैंक कैनेडा मेन स्पॉन्सर। आपको हम बता दें कि वाई मीडिया की टीम लाइव ऑन लोकेशन होने वाली है सैटरडे यानी February 24 को 12 बजे से 4 बजे तक ट्रेजर हिल रिप्रेजेंटेशन सेंटर पे, लोकेटेड है 2321 डंडर स्ट्रीट ईस्ट कैम्ब्रिज, मेजर इंटरसेक्शन डंडर स्ट्रीट एंड मोरिसन में। ट्रेजर हिल प्रेजेंट करता है मार्कीज सीरीज एट हेजल ग्रीन, 2 and 3 story टाउन हाउसेज के साथ डबल कार गराजेस ऑप्शन भी अवेलेबल है। कमिंग February 24 टू कैम्ब्रिज स्टार्टिंग फ्रॉम जस्ट 6679900 से। रजिस्टर कर लीजिए अभी treasurehill.com पे। ज्यादा डिटेल्स के लिए आप वाई मीडिया को कॉन्टैक्ट कर सकते हैं 416-475-5000 पे। आपको बता दें बीइंग ह्यूमन के बारे में, बीइंग ह्यूमन क्लॉथिंग ने कर दिया ग्रैंड एंट्रेंस कैनेडियन फैशन सीन में। विजिट कर लीजिए बीइंग ह्यूमन क्लॉथिंग स्टोर को, द फर्स्ट स्टोर इन कैनेडा एट सीएफ मार्कवी शॉपिंग सेंटर, सेकंड फ्लोर 5000 Highway 7 मार्कम पे लोकेटेड है। Discover collection array of a stylish clothing that not only makes you look good but also does good. Kyunki being human clothing stand karta hai ethical fashion ke liye and aapko empower karenge to make a positive impact through your style choices. Redefine kar lijiye fashion ko being human ke saath. Call them at 905-215-0797, 905-215-0797 pe being human clothing. Aap sabhi ko bata dein about IKEA Itobico, Queen's Wharf mein located hai. Bring your home to life without breaking the bank. High standards, low prices, free parking. What more can you ask for? IKEA Itobico mein 10% discount agar aapko chahiye, then last week ke midweek newspaper ko avail kar lijiye and the exclusive coupon jo ki Feb 18th tak available hai, aap use kar sakte hain and aapko koi bhi kuch bhi cheez khareedna hai, aapko mil jayega 10% ka discount. IKEA Itobico, Queen's Wharf mein located hai. Presiba, इंसुलिन शुरू करने का विचार है? ट्रसिबा प्रतिदिन एक बार वाली इंसुलिन है जो खुराक के लिए लचीला समय प्रदान करती है, जब तक कि खुराकों के बीच में कम से कम 8 घंटों का अंतराल हो। और ट्रसिबा कैनेडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछें कि क्या ट्रसिबा आपके लिए सही है और nowready.ca पे जाएं। आपको बता दें ईस्ट कोर्ट फोर्ड लिंकन के बारे में, कैनेडा नंबर 1 फोर्ड रिटेलर है, सर्व करी ओंटारियो को सिंस 1971। अगर आप ढूंढ रहे हैं न्यू फोर्ड या फिर लिंकन व्हीकल, विजिट कर लीजिए ईस्ट कोर्ट फोर्ड लिंकन, एक्सपीरियंस कर लीजिए द डिफरेंस योरसेल्फ। चूज करें फ्रॉम 1000+ न्यू 150+ प्री ओन्ड हाई क्वालिटी व्हीकल्स में से। इजी फाइनेंस एंड लीज ऑप्शन अवेलेबल। आप ही की लैंग्वेज बोलती है, इनका जो लोकेशन है वो भी आप नोट कर लीजिए, मेजर इंटरसेक्शन शेफर्ड एवेन्यू ईस्ट एंड मॉर्निंग साइड एवेन्यू, शेफर्ड एवेन्यू ईस्ट एंड मॉर्निंग साइड एवेन्यू। दो क्रैशर्स डील्स पे आप इन्हें कॉन्टैक्ट भी कर सकते हैं एट 416-292-1171, 416-292-1171 पे, ईस्ट कोर्ट फोर्ड लिंकन। आप सभी को बता दें न्यूवो इवेंट स्पेस के बारे में, GDA's most highly anticipated prestigious event venue, truly first of its kind, NUVO Event Space offer करती है 5 state-of-the-art luxurious event spaces, जो accommodate कर सकती है up to 1600s of guests, situated in the heart of Brampton on the corner of Mississauga Road and Seals Bay. NUVO Event Space बिल्कुल आपको impress कर देगी उनके distinctive design के साथ, amazing architecture के साथ, opening हो रही है Spring 2024। Visit कर लीजिए NUVOEventSpace.com, NUVOEventSpace.com या फिर call them at 905-450-133 पे, 905-450-133 पे। नंबर एक दफा फिर नोट कर लीजिए 905-450-133 पे। एंड फाइनली हमें तैयारी ब्रोकर अमित एवे फ्रॉम अ टीम अमित एवे लेके आए आपके लिए बहुत ही शानदार अपॉर्चुनिटी है नेलमर सेंटिनल एस्टेट्स बाय माइलस्टोन होम्स ऑफ लंदन लग्जरी डिटैच टू स्टोरी होम्स एंड बंगलोज है स्टार्टिंग फ्रॉम जस्ट 700 45 वाइड डीप लॉट के साथ इजी डिपॉजिट स्ट्रक्चर के साथ क्लोजिंग स्टोरी 2024 अमेजिंग इंसेंटिव है फॉर बायर्स 10% डिपॉजिट प्रोग्राम के साथ $35,000 की किचन प्लस बाथ कैबिनेट्स एंड काउंटरटॉप भी अलाउंस के साथ फ्री असाइनमेंट है अगर आप भी लग्जरी होम का ओनर बनना चाहते हैं एंड कॉन्टेक्ट कर लीजिए अमित एरी जी को एट 519-623-0000 519-623-0000
पे जी हाँ जी सुखी ओजला साहब तुसी फोन अनम्यूट कर लो जी तुसी आंदे रहो जी
जुगी जी पहले तो गुड मॉर्निंग सत श्री अकाल सारे नु
गुड मॉर्निंग जी सत श्री अकाल जी
तुसी वेजमोहन जी नु लियांदा इट्स अ ब्यूटीफुल वे ऑफ एक्सप्लेनिंग दिस इशू मेरे लिए रीजन हो गया कि मेरे कोई जान दे खास एग्जैक्टली इहो जी सिचुएशन च फसे बैठे और उथे भी जरा परसन मेनू जानदा वो सीरियसली इनोसेंट विक्टिम बन गया विक्टिम कला चार्जेस का नहीं बनिया नाल ही मीडिया च आ गया और उदे ट्रायल तो पहला ही उदा मीडिया ट्रायल हो गया और उन्हें यह नहीं समझ आती भी मैं लोगों ना किदा मिला लोगों ना किदा डील करा यही इशू एक बार कोई इंपलॉय ने शायद उत्ते भी चार्जेस लगे सी पर तुहाडे रेडियो ते वो न्यूज सी और तुसी न्यूज दिती सी उस दिन बिल्कुल मेनू अपने जानकी की याद आ गई कि सच्चाई तो कोर्ट ट्रायल च होगी लेकिन जिहड़ी प्रोसीक्यूशन उस परसन की सोसायटी वालों मीडिया वालों हो रही है उसका सामना कि करूगा कई बार आप न्यूज दे दें लेकिन न्यूज का डैमेज जरा तक जाता बिकॉज हजे तक ट्रायल होया नहीं और दुनिया सुनने वाली बस ये कह दी है कि इतने चार्ज लग गया मैं तुहानू जिदने सुनिया सी तुहाडे कोलों मैं कोई इंपलॉई सीगा किस तरह तुसी न्यूज दिती सी अज तो शायद दो तीन महीने पहला निकाल लिया
जी जी
उदा रेफरेंस मेरे सामने मैनू जानता बंदा सी जिहड़ा मैनू जित तक समझ आ गई सीरियसली विक्टिम बन गया क्योंकि उत्थे एलीगेशन जदों भी लगदे आ खास करके जद एरिया तो स्टूडेंट्स वगैरह आए आ फिर सर्टन ब्रेक मिल जांदी इमीग्रेशन दे विच अगर सर्टन अलिज कर लेंदा बंदा मतलब कि अगर कोई ट्रायल केस परसन जा रहा जरा कि तुसी दस सकते हो मैनू कानून का नहीं पता पर जिन्ना चिर ट्रायल फिनिश नहीं हुंदा उन्ना चिर बंदा वापस नहीं जा सकता सो इहदे अंदर लैके जिन्हां कोई वर्क परमिट नहीं हैगे जां जिहड़ी सिचुएशन का मौके का फायदा उठाना चाहते हैं और इथों तक भी गल जिहड़ी आ देखो मैं भी ऑफिस रन करदा इथों तक गल भी हुंदी कि इन्नी घबराहट हुंदी अपने ऑफिस दे विच कि लवी तुसी किसी नूं बिल्कुल फिजिकली टच ना कर सको बिकॉज पता नहीं उस पर्सन ने उन्हें किस तरह लेना फिजिकली मतलब कि बाना बाना टच हो जाए या तुरे फिर क्योंकि जिन्हें छोटे ऑफिस होंगे जी दे आर लाइक होम बिग ऑफिस हर बंद को अपना ऑफिस आ एंड देयर इज अ डिस्टेंस पर जिहड़े स्मॉल ऑफिस होंगे जिथे दो तीन चार पांच इंपलॉइज होंगे एंड दे आर लाइक ए फैमिली तो मेरा तुहाडे नाल शेयर करना सी पहला तो लॉयर साहब ने वेरी क्लीयर एंड ये दसने की कोशिश की है कि ना तो कोई भी एडवांटेज लवे ना ये सोचे कि मैं इंडिया च आ कर सकता सी आ कर सकता सी कि औरत की कोई पुछगिछ नहीं पर कॉन्ट्रेरी टू दैट मेरे किन्ने दोस्त पुलिस ऑफिसर्स मैंने दस दे कि अभी बिजी ना कम चाह पिछले दहाके तो पुलिस क्यों नहीं रोड से हैगी पुलिस इन्नी ऑक्यूपाइड क्यों आ बस एह जे केसिस आ रहे इहदा मतलब की है कि एक एहोजा समाज इत्थे आ गया जिहड़ा सच्ची ते झूठी अक्यूज कर रहा एक दूजे नूं और उहदे नाल साडा सिस्टम ते इन्ना लोड पै रहा जिहदा हिसाब कोई नहीं इह जिहड़ी अवेयरनेस आ मैं समझदा लॉयर साहब दे आउण नाल इह जिहड़े जिहड़े तुहाडे लिसनर्स ने सुनिया मैं समझदा दैट वाज़ ए ग्रेट थिंग हैपन कि उन्होंने क्लैरिटी दित्ती और मैं इहदा थैंक यू तुहानूं करना चाहुंदा कि तुसीं इहोजा प्रोग्राम प्लीज लैके आया करो एंड नाल ए भी जरूर दसना कि जदों आपां न्यूज दिंदे आ जिथे कि परसन हजे गिल्टी भी नहीं होया उहदी सोशल लाइफ ते खत्म हो गई चाहे वह बेचारा सच्चा है चाहे वह झूठा हाँ ये तो आप कह देंगे कि लै भी हजे उन्हूं चार्ज लगे आ गिल्टी नहीं होया पर तुहानूं पता समाज का चार्ज लगन का मतलब है गिल्टी हो गया समाज दे विच ਉਹਦੇ ਨਾਲ ਉਹਦੇ ਹਜੇ ਉਹਦਾ ਕੁਛ ਵੀ ਨੀ ਹੋਇਆ ਤੇ ਉਹਦੇ ਦੋ ਇੰਪਲੋਈ ਛੱਡ ਗਿਆ ਉਹਨੂੰ ਕਿਉਂਕਿ ਉਹਨਾਂ ਦੇ ਹਸਬੈਂਡ ਨੇ ਕਿਹਾ ਕਿ ਇਹ ਇਨਵਾਇਰਮੈਂਟ ਜਿਹੜੀ ਹੈ ਖਰਾਬ ਆ ਮਤਲਬ ਕੀ ਕਿ ਉਹਨੂੰ ਫਾਈਨੈਂਸ਼ੀਅਲ ਲੋਸਿਸ ਹੋਣਾ ਸ਼ੁਰੂ ਹੋ ਗਿਆ ਇਮੀਡੀਏਟਲੀ ਰਾਈਟ ਆਫਟਰ ਦੈਟ ਕਿ ਉਹਦੀ ਨਿਊਜ਼ ਜਿਹੜੀ ਆ ਬਾਹਰ ਮੀਡੀਆ ਵਿੱਚ ਆ ਗਈ ਸੋ ਇਹਦੇ ਬਾਰੇ ਵੀ ਆਪਣੀ ਇਨਪੁਟ ਦੇਣੀ ਥੈਂਕ ਯੂ ਸੋ ਮਚ ਸਤਿ ਜੀ
ਸੁੱਖੀ ਔਜਲਾ ਸਾਹਿਬ ਤੁਹਾਡਾ ਜਿਹੜਾ ਕੰਸਰਨ ਹੈ ਉਹ ਜਾਇਜ਼ ਹੈ ਹੁਣ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਸੀਂ ਵੀ ਦੋ ਤਿੰਨ ਮਹੀਨੇ ਪਹਿਲਾਂ ਇੱਕ ਨਿਊਜ਼ ਤੁਸੀਂ ਕੋਈ ਇੱਕ ਪਰਟੀਕੁਲਰ ਨਿਊਜ਼ ਦਾ ਜ਼ਿਕਰ ਕਰ ਰਹੇ ਹੋ ਕਿ ਅਸੀਂ ਜੇ ਕਿਸੇ ਦੇ ਸੈਕਸੁਅਲ ਅਸੌਲਟ ਦੇ ਚਾਰਜ ਲੱਗੇ ਹੈ ਤਾਂ ਅਸੀਂ ਦਿੱਤੀ ਹੈ ਬਿਲਕੁਲ ਦਿੱਤੀ ਹੋਏਗੀ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿਉਂਕਿ ਹੁੰਦਾ ਕੀ ਹੈ ਔਰ ਇੱਕ ਦੋ ਨਹੀਂ ਅਸੀਂ ਪਿਛਲੇ ਹੁਣ 23 ਸਾਲ ਹੋ ਗਏ ਨੇ ਮੀਡੀਆ ਦੇ ਵਿੱਚ ਸਾਨੂੰ ਸੋ ਬਹੁਤ ਸਾਰੇ ਸੈਕਸੁਅਲ ਅਸੌਲਟ ਦੀਆਂ ਕਤਲ ਦੀਆਂ ਕਾਰ ਚੋਰੀ ਕਰਾਈਮ ਦੀਆਂ ਬਹੁਤ ਸਾਰੀ ਮਤਲਬ ਮੇਰਾ ਖਿਆਲ ਹੈ ਕਿ ਹੁਣ ਤੇ ਹਿਸਾਬ ਹੀ ਕੋਈ ਨਹੀਂ ਰਹਿ ਗਿਆ ਕਿ ਪਿਛਲੇ 23 ਸਾਲਾਂ ਚ ਕਿੰਨੀ ਕੁ ਕ੍ਰਾਈਮ ਦੀ ਜਿਹੜੀ ਰਿਪੋਰਟਿੰਗ ਅਸੀਂ ਕਰ ਚੁੱਕੇ ਹਾਂ ਔਰ ਇਹ ਸਾਡੇ ਲਈ ਵੀ ਬੜਾ ਚੈਲੰਜਿੰਗ ਕੰਮ ਹੈ ਕਿਉਂਕਿ ਦੇਖੋ ਇਸੇ ਕਮਿਊਨਿਟੀ ਚ ਅਸੀਂ ਰਹਿੰਦੇ ਹਾਂ ਔਰ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸਾਰੇ ਹੀ ਵਾਈ ਮੀਡੀਆ ਨੂੰ ਫਾਲੋ ਕਰਦੇ ਆ ਹੁਣ ਜਿਹਦੇ ਤੇ ਕੋਈ ਵੀ ਕ੍ਰਾਈਮ ਦਾ ਐਲੀਗੇਸ਼ਨ ਲੱਗਾ ਉਹ ਸਹੀ ਹੈ ਗਲਤ ਹੈ ਇਹਦਾ ਫੈਸਲਾ ਤੇ ਅਦਾਲਤ ਦੇ ਵਿੱਚ ਹੋਏਗਾ ਪਰ ਬੀਇੰਗ ਇਨ ਮੀਡੀਆ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਜੇ ਕਿਸੇ ਦੇ ਕੋਈ ਐਲੀਗੇਸ਼ਨ ਲੱਗਾ ਹੈ ਕਿਸੇ ਨੇ ਕੋਈ ਐਲੀਗੇਸ਼ਨ ਲੱਗ ਜਾਂਦਾ ਹੈ ਕੋਈ ਡਰੱਗ ਦੇ ਵਿੱਚ ਚਾਰਜ ਹੋ ਜਾਂਦਾ ਮਤਲਬ ਸਾਨੂੰ ਪੁਲਿਸ ਤੋਂ ਇਨਫੋਰਮੇਸ਼ਨ ਆ ਜਾਂਦੀ ਹੈ ਵੀ ਉਹ ਚਾਰਜ ਹੋ ਗਿਆ ਜਾਂ ਕੋਈ ਬ੍ਰੇਕ ਇਨ ਚ ਹੋ ਗਿਆ ਕੋਈ ਚੋਰੀ ਚ ਹੋ ਗਿਆ ਕੋਈ ਅਸੌਲਟ ਚ ਹੋ ਗਿਆ ਕੋਈ ਰੇਪ ਦੇ ਐਲੀਗੇਸ਼ਨ ਚ ਹੋ ਗਿਆ ਕੋਈ ਫਸਟ ਡਿਗਰੀ ਮਰਡਰ ਸੈਕਿੰਡ ਡਿਗਰੀ ਮਰਡਰ ਤੇ ਉਹ ਇਹ ਬੜੀ ਜ਼ਿੰਮੇਵਾਰੀ ਦਾ ਕੰਮ ਹੈ ਸਾਨੂੰ ਕਿਉਂਕਿ ਇਹ ਕੰਮ ਸਾਡਾ ਮੀਡੀਆ ਦੇ ਵਿੱਚ ਫਰਜ਼ ਹੈ ਤੇ ਕਰਨਾ ਪੈਂਦਾ ਔਰ ਜਿਹੜਾ ਤੁਸੀਂ ਕਿਹਾ ਕਿ ਜਦੋਂ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਹੈ ਪੁਲਿਸ ਤੋਂ ਕਿ ਬਈ ਇਹ ਬੰਦੇ ਨੂੰ ਸੈਕਸ ਅਸੌਲਟ ਚਾਰਜ ਹੋ ਗਏ ਤੇ ਸਾਨੂੰ ਉਹ ਕਰਨਾ ਪੈਂਦਾ ਨੰਬਰ 1 ਨੰਬਰ 2 ਜਿਹੜਾ ਤੁਹਾਡਾ ਕੰਸਰਨ ਹੈ ਕਿ ਬਹੁਤ ਸਾਰੇ ਕੇਸਿਸ ਅੱਜ ਕੱਲ ਕੋਈ ਗਲਤ ਐਲੀਗੇਸ਼ਨ ਕੋਈ ਲਗਾ ਦਿੰਦੇ ਆ ਬਿਲਕੁਲ ਸਾਨੂੰ ਪਤਾ ਹੈਗਾ ਅੰਦਾਜ਼ਾ ਇਸ ਗੱਲ ਦਾ ਕਿ ਬਹੁਤ ਸਾਰੇ ਕੇਸਿਸ ਜਿਸ ਤਰ੍ਹਾਂ ਹੁਣੇ ਵੀ ਤੁਸੀਂ ਸੁਣਿਆ ਕਿ ਵਕੀਲ ਸਾਹਿਬ ਨੇ ਦੱਸਿਆ ਕਿ ਕਈ ਵਾਰੀ ਐਲੀਗੇਸ਼ਨ ਜਿਹੜੇ ਆ ਸੈਕਸੁਅਲ ਅਸੌਲਟ ਦੇ ਜਾਂ ਸੈਕਸੁਅਲ ਮਿਸਕੰਡਕਟ ਦੇ ਗਲਤ ਵੀ ਹੁੰਦੇ ਆ ਨੰਬਰ 2 ਨੰਬਰ 3 ਤੁਸੀਂ ਕਿਹਾ ਵੀ ਫਿਰ ਉਹਦਾ ਹੱਲ ਕੀ ਹੈ ਵੀ ਜੋ ਬੰਦਾ ਸਮਾਜ 'ਚ ਜਾਂ ਮੀਡੀਆ ਟ੍ਰਾਇਲ ਸਾਡਾ ਵਾਈ ਮੀਡੀਆ ਦਾ ਇੱਕ ਬੜਾ ਇੰਪੋਰਟੈਂਟ ਅਸੂਲ ਹੈ ਅਸੀਂ ਜਦੋਂ ਖਾਸ ਕਰ ਐਸਾ ਮਾਮਲਾ ਹੋਏ ਜਿਹੜਾ ਸੈਕਸੁਅਲ ਅਸੌਲਟ ਦਾ ਜਾਂ ਐਸਾ ਸੈਂਸਿਟਿਵ ਇਸ਼ੂ ਹੋਵੇ ਅਸੀਂ ਕਦੇ ਵੀ ਉੱਤੇ ਟਾਕ ਸ਼ੋ ਨਹੀਂ ਕਰਦੇ ਨਹੀਂ ਉਹ ਅਸੀਂ ਮੀਡੀਆ ਟ੍ਰਾਇਲ ਬਿਲਕੁਲ ਨਹੀਂ ਕਰਦੇ ਉਹ ਜਿਹੜਾ ਕੰਮ ਹੈ ਉਹ ਅਦਾਲਤ ਦਾ ਹੈ ਉਹ ਸਾਡਾ ਕੰਮ ਨਹੀਂ ਹੈ ਉਹ ਮੀਡੀਆ ਟ੍ਰਾਇਲ ਦਾ ਕੰਮ ਸਾਡਾ ਨਹੀਂ ਹੈ ਕਿ ਕਿਉਂਕਿ ਸਾਨੂੰ ਇਸ ਗੱਲ ਦਾ ਬੜੀ ਚੰਗੀ ਤਰ੍ਹਾਂ ਅਹਿਸਾਸ ਹੈ ਵੀ ਸਾਡਾ ਇੱਕ ਵੀ ਕਿਹਾ ਹੋਇਆ ਸ਼ਬਦ ਜਿਹੜਾ ਏਅਰ ਦੇ ਉੱਤੇ ਹੈ ਉਹ ਕੱਲ ਨੂੰ ਸਾਨੂੰ ਵਾਪਸ ਸਾਨੂੰ ਉਹਦੇ ਲਈ ਕੁਸ਼ਚਨ ਕੀਤਾ ਜਾ ਸਕਦਾ ਤਿੰਨ ਤਰੀਕੇ ਨਾਲ ਬੜਾ ਧਿਆਨ ਨਾਲ ਸਮਝਣ ਵਾਲੀ ਹੈ ਤਿੰਨੇ ਤਰੀਕੇ ਜੇ ਮੀਡੀਆ 'ਚ ਰਹਿਣਾ ਤੇ ਤਿੰਨੇ ਜ਼ਿੰਮੇਵਾਰ ਤਰੀਕੇ ਨੇ ਪਹਿਲੀ ਚੀਜ਼ ਹੈ ਕਿ ਜੇ ਅਸੀਂ ਹੁਣ ਫਰਜ਼ ਕਰ ਲਓ ਕਿ ਇੱਕ ਕਿਸੇ ਦੇ ਉੱਤੇ ਸੈਕਸੁਅਲ ਅਸੌਲਟ ਹੋ ਗਿਆ ਮੈਂ ਹੁਣੇ ਤੁਹਾਨੂੰ ਕੀ ਕਿਹਾ ਕਥਿਤ ਦੋਸ਼ੀ ਅਸੀਂ ਦੋਸ਼ੀ ਨਹੀਂ ਕਹਿ ਸਕਦੇ ਅੱਜ ਫਰਜ਼ ਕਰ ਲਓ ਕਿਸੇ ਦੇ ਸੈਕਸੁਅਲ ਅਸੌਲਟ ਦਾ ਇਲਜ਼ਾਮ ਲੱਗ ਗਿਆ ਮੈਂ ਕਹਾਂ ਜੀ ਉਹ ਦੋਸ਼ੀ ਬੰਦੇ ਦਾ ਨਾਮ ਸੋ ਐਨ ਸੋ ਹੈ ਉਹ ਕੱਲ ਨੂੰ ਬੰਦਾ ਜੇ ਬੇਗੁਨਾਹ ਸਾਬਤ ਹੋ ਗਿਆ ਮੈਨੂੰ ਆ ਕੇ ਪਕੜ ਲਏਗਾ ਭਾਈ ਸਾਹਿਬ ਤੁਸੀਂ ਵਰਡ ਦੋਸ਼ੀ ਕਿੱਦਾਂ ਕਿਹਾ ਠੀਕ ਹੈ ਮੈਂ ਦੋਸ਼ੀ ਨਹੀਂ ਬੋਲ ਸਕਦਾ ਮੈਨੂੰ ਕਥਿਤ ਦੋਸ਼ੀ ਕਰਨਾ ਪਏਗਾ ਈਵਨ ਵਿਕਟਮ ਨੂੰ ਜੇ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਮੈਂ ਇੰਟਰਵਿਊ ਦੇ ਵਿੱਚ ਇਹ ਮੈਂ ਕਾਨੂੰਨ ਦੇ ਜੇ ਮੈਂ ਮੀਡੀਆ ਵਿੱਚ ਕਰਦਿਆਂ ਇੱਕ ਵਾਰੀ ਪੁਰਾਣੀ ਗੱਲ ਹੈ ਮੇਰਾ ਮਨ ਬਣ ਗਿਆ ਸੀ ਫਿਰ ਮੈਨੂੰ ਪਤਾ ਲੱਗਾ ਟਾਈਮ ਬੜਾ ਲੱਗਦਾ ਹੈ ਲਾਅ ਦਾ ਮੈਨੂੰ ਇੰਨਾ ਸ਼ੌਕ ਹੈ ਮੈਂ ਤਾਂ ਕਿਹਾ ਸੀ ਫੁੱਲ ਟਾਈਮ ਲਾਇਰ ਬਣੀਏ ਅਲੈਜਡ ਵਿਕਟਮ ਕਹਿਣਾ ਪਏਗਾ ਕਿਉਂਕਿ ਜੇ ਮੈਂ ਵਿਕਟਮ ਕਹਿਤਾ ਕੱਲ ਨੂੰ ਫਿਰ ਜਿਹੜਾ ਅਲੈਜਡ ਅਸੈਲੈਂਟ ਹੈ ਜਿਹੜਾ ਕਥਿਤ ਦੋਸ਼ੀ ਹੈ ਉਹ ਮੈਨੂੰ ਫੜ ਲਏਗਾ ਉਹ ਮੈਨੂੰ ਕਹੇਗਾ ਜੀ ਤੁਸੀਂ ਜਨਾਬ ਉਹਨੂੰ ਦੋਸ਼ੀ ਵੀ ਉਹਨੂੰ ਵਿਕਟਮ ਵੀ ਕਿੱਦਾਂ ਕਹਿਤਾ ਤੁਹਾਡੇ ਵਿਕਟਮ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਮੈਂ ਵਾਕਈ ਉਹ ਕੰਮ ਕੀਤਾ ਸੀਗਾ ਤੁਸੀਂ ਵਿਕਟਮ ਨਹੀਂ ਕਹਿ ਸਕਦੇ ਜੀ ਅਲੈਜਡ ਵਿਕਟਮ ਕਹੋਗੇ ਕਿਉਂਕਿ ਹਜੇ ਤਾਂ ਮਾਮਲਾ ਅਦਾਲਤ 'ਚ ਜਾਣਾ ਤੁਸੀਂ ਵਿਕਟਮ ਵੀ ਕਿੱਦਾਂ ਕਹਿ ਦੋਗੇ ਉਹਨੂੰ ਸੋ ਨਾ ਦੋਸ਼ੀ ਕਹਿਣਾ ਕਥਿਤ ਦੋਸ਼ੀ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਮੀਡੀਆ 'ਚ ਬੜਾ ਖਿਆਲ ਕਰਨਾ ਪੈਂਦਾ ਸੋ ਪਹਿਲੀ ਚੀਜ਼ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਪੂਰਾ ਠੀਕ ਚੱਲਣਾ ਨੰਬਰ 1 ਨੰਬਰ 2 ਕੀ ਹੈਗਾ ਕਿ ਸਾਡੀ ਮੋਰਲ ਜ਼ਿੰਮੇਵਾਰੀ ਵੀ ਬਣਦੀ ਹੈ ਅਸੀਂ ਜਦੋਂ ਮੀਡੀਆ ਚਲਾਉਂਦੇ ਸਾਡੇ ਗਾਈਡਿੰਗ ਪ੍ਰਿੰਸੀਪਲਸ ਨੇ ਇਨ ਦਾ ਖਬਰ ਉਹ ਦੇਣੀ ਹੈ ਅਨੈਲਿਸਿਸ ਉਹ ਦੇਣੀ ਜਿਹੜੀ ਇਨ ਦਾ ਇੰਟਰਸਟ ਆਫ ਪਬਲਿਕ ਹੋਵੇ ਅਸੀਂ ਪਬਲਿਕ ਦੇ ਇੰਟਰਸਟ ਖਬਰ ਦੇ ਦਿੱਤੀ ਕਿਆ ਖਬਰ ਹੈ ਜੀ ਉਸ ਤੋਂ ਬਾਅਦ ਅਸੀਂ ਬਿਨਾਂ ਮਤਲਬ ਮੈਂ ਫਾਲਤੂ ਦੀਆਂ ਗੱਲਾਂ ਇੱਥੇ ਕਰੀ ਜਾਵਾਂ ਆਉਂਦੀ ਇਹ ਹੋ ਗਿਆ ਉਹ ਹੋ ਗਿਆ ਔਰ ਮੀਡੀਆ ਟ੍ਰਾਇਲ ਕਰੀ ਜਾਵਾਂ ਨੋ ਦੈਟ ਇਜ਼ ਨੋਟ ਇਨ ਪਬਲਿਕ ਇੰਟਰਸਟ ਉਹ ਖਰਾਬ ਹੋਏਗਾ ਸੋ ਪਹਿਲੀ ਚੀਜ਼ ਲੀਗਲੀ ਕਰੈਕਟ ਹੋਣਾ ਹੈ ਦੂਸਰੀ ਚੀਜ਼ ਮੋਰਲੀ ਕਰੈਕਟ ਹੋਣਾ ਹੈ ਤੀਸਰਾ ਬੜਾ ਇੰਪੋਰਟੈਂਟ ਚੀਜ਼ ਹੈ ਜੋ ਅਸੀਂ ਸਮਝਦੇ ਹਾਂ ਵੀ ਸਾਡੇ ਕੋਲ ਜੇ ਅਸੀਂ ਇੱਥੇ ਬੈਠੇ ਹਾਂ ਗਰੁੱਪ ਐਡੀਟਰ ਦਾ ਟਾਈਟਲ ਨਹੀਂ ਹੈ ਇੱਕ ਇਹ ਬੜੀ ਇੱਕ ਜ਼ਿੰਮੇਵਾਰੀ ਦਾ ਕੰਮ ਹੈ ਕੱਲ ਨੂੰ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਜੋ ਵੀ ਅਸੀਂ ਨੰਬਰਸ ਦੇ ਰਹੇ ਹਾਂ ਜੋ ਵੀ ਅਸੀਂ ਖਬਰ ਦੇ ਰਹੇ ਹਾਂ ਉਹਦੇ ਪਿੱਛੇ ਇਨਸਾਨੀ ਜ਼ਿੰਦਗੀਆਂ ਇਨਵੋਲਵ ਨੇ ਸੋ ਵੀ ਹੈਵ ਟੂ ਬੀ ਵੈਰੀ ਵੈਰੀ ਸੈਂਸਿਟਿਵ ਟੂ ਦੈਟ ਪੇਸ਼ੈਂਟ ਹੈ, ਸਿਰਫ ਉਹਦਾ ਨਹੀਂ ਉਹ ਖਿਆਲ ਰੱਖਦਾ, ਉਹਦੇ ਨਾਲ ਉਹਦੇ ਪੇਰੈਂਟਸ ਨੇ, ਉਹਦੀ ਵਾਈਫ ਹੈ, ਬੱਚੇ ਹੈ, ਦਾਦਾ ਦਾਦੀ, ਦੋਸਤ, ਪਰਿਵਾਰ, ਕੋ ਵਰਕਰ, ਕਿੰਨੇ ਤਰ੍ਹਾਂ ਦੇ ਬੰਦੇ ਹੈ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ। ਸੋ ਉਹਨੂੰ ਹਰੇਕ ਦਾ ਖਿਆਲ ਰੱਖਣਾ ਹੈ, ਇਹ ਸਾਰੀਆਂ ਚੀਜ਼ਾਂ ਦਿਮਾਗ 'ਚ ਰੱਖਦਿਆਂ ਸਾਨੂੰ ਸਾਰਾ ਕੰਮ ਕਰਨਾ ਹੁੰਦਾ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਸਾਡੇ ਮੀਡੀਆ ਦੇ ਸੀਨੀਅਰ ਨੇ, ਸਾਡੇ ਕਲੀਗ ਨੇ ਬਲਤੇਜ ਪੰਨੂ ਸਾਹਿਬ, ਬਲਤੇਜ ਪੰਨੂ ਸਾਹਿਬ ਦੇ ਉੱਤੇ ਐਲੀਗੇਸ਼ਨ ਲੱਗ ਗਿਆ ਸੀ, ਜੇ ਤੁਹਾਨੂੰ ਯਾਦ ਹੋਏ ਉਹਨਾਂ ਦੇ ਉੱਤੇ ਰੇਪ ਦੇ ਚਾਰਜਿਸ ਐਲੀਗੇਸ਼ਨ ਲੱਗ ਗਏ ਸੀਗੇ, ਠੀਕ ਹੈ। ਉਹ ਜਿਹੜੀ ਲੜਕੀ ਸੀਗੀ ਉਹ